बजे नगारे कूच के कर समाज सब जंग लला बेग पट चढ़ चलियो अत गर्बत दल संग।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड़े भाग हन सतगुरां दे पवित्र पावन चरणां च। दीन दुनिया दे मालक नौवे पातशाह धन गुरु तेग बहादुर साहब जी दे पवित्र दरबार अंदर संध्या वेले दे सजे हुए दवाना च हाजरियां भर के इकत्र होके गुरु पातशाह धन धन श्री गुरु हरगोबिंद साहब जी महाराज जी का इतिहास, छेवें पातशाह जी महाराज जी की जीवन कथा, श्री गुरप्रताप सूरज ग्रंथ की लड़ीवार कथा, बहुत ही प्यार अदब सत्कार श्रद्धा सहित आप जी सरवण कर रहे हो। धन गुरु हरगोबिंद साहब सच्चे पातशाह जी महाराज गुरु सर महाराजके दी नगर दी धरती ते सतगुरु जी ने आसन लाया होया है। उधरों बादशाह शाहजहान ने अपने अहलकारां दी एक वड्डी सारी मजलस कीती। उस मजलस दे अंदर इहदे बड़े बड़े नामी वजीर आए ने, सलाहकार आए ने। वजीर खान ने इहनूं दस्या कि बादशाह तेरा अपना आप चढ़ाई करके जाना गुरु घर ते चंगा नहीं। जे तू गुरु घर ते किसे नूं चढ़ाई करके भेजना ही है तां अपने किसे जरनैल नूं भेज, क्योंकि जे तू जाएगा गुरु घर करामाती है, जे गुरु की अजमत नाल तेरी हार हो गई ते ओ हार सारे हिंदुस्तान विच तो इलावा देसां परदेसां विच भी जानी जाएगी, तेरी तोहीन होवेगी। वजीर खान दी और किंच बेग दी इह गल इहने प्रवान कीती अपनी सभा दे अंदर। पान दा बीड़ा और नंगी कृपान रखी है, सेनापतियां नूं सद के ऐलान कीता कि कौन है तुहाडे चों इहो जिहा सूरमा जिहड़ा इस कृपान नूं अपने म्यान च पा के पान दा बीड़ा चब के गुरु घर वल चढ़ाई करके जाए। जिहड़े तां गुरु हरगोबिंद साहिब दी बहादुरी बारे, सतगुरां दी सूरमताई बारे, महाराज जी दे खतरे तीरां दी मार बारे जाणदे सी, जां जिन्हां विचों कईआं ने गुरु साहिब दे नाल जो पहली जंग होई सी श्री अमृतसर साहिब लोहगढ़ साहिब दी धरती ते, उस जंग दा जिन्हां नूं पता सी उन्हां ने अगे जाण तों इनकार कर दिता, पिछे हो के खलो गए। पर काबल दा एक नवाब सी लला बेग, ਇਹ ਪਹਿਲਾਂ ਵੀ ਗੁਰੂ ਸਾਹਿਬ ਦੇ ਨਾਲ ਦੁਰੈਸ਼ ਰੱਖਦਾ ਸੀ। ਕਾਬਲ ਤੋਂ ਜਿਹੜਾ ਸਿੱਖ ਘੋੜਾ ਲੈ ਕੇ ਆ ਰਿਹਾ ਸੀ, ਉਹ ਘੋੜਾ ਇਸੇ ਨੇ ਵੇਖ ਕੇ ਬਾਦਸ਼ਾਹ ਨੂੰ ਦੱਸ ਪਾਈ ਸੀ, ਔਰ ਬਾਦਸ਼ਾਹ ਨੇ ਲੱਲਾ ਬੇਗ ਦੇ ਕਹਿਣ ਤੇ ਉਹ ਘੋੜਾ ਸਿੱਖ ਕੋਲੋਂ ਖੋਇਆ ਸੀ। ਇਹਨੇ ਆ ਕੇ ਉਹ ਕਿਰਪਾਨ ਮਿਆਨ ਵਿੱਚ ਪਾ ਕੇ ਪਾਨ ਦਾ ਬੀੜਾ ਚੱਬ ਕੇ ਬੜੇ ਹੰਕਾਰ ਨਾਲ ਕਿਹਾ ਕਿ ਮੈਂ ਜਾ ਕੇ ਗੁਰੂ ਨਾਲ ਲੜਾਂਗਾ। ਬਾਦਸ਼ਾਹ ਨੇ ਆਖਿਆ, ਸ਼ਾਬਾਸ਼ ਹੈ ਤੇਰੀ ਇਸ ਬਹਾਦਰੀ ਦੇ, ਦਲੇਰੀ ਦੇ, ਕਿ ਤੂੰ ਗੁਰੂ ਜੀ ਤੇ ਹਮਲਾ ਕਰਕੇ ਜਾਏਗਾ, ਯਤਨ ਕਰੀ ਗੁਰੂ ਨੂੰ ਜਿਉਂਦਾ ਫੜ ਕੇ ਲਿਆ, ਤੇ ਜੇ ਉਹ ਜਿਉਂਦੇ ਨਾ ਫੜੇ ਜਾਣ ਤੇ ਜੰਗ ਦੇ ਮੈਦਾਨ ਚ ਮਾਰ ਦੇਈ। ਲੱਲਾ ਬੇਗ ਦੇ ਨਾਲ ਇਹਦਾ ਦੂਸਰਾ ਭਰਾ ਸੀ ਕੰਬਰ ਬੇਗ। ਕੰਬਰ ਬੇਗ ਨੂੰ ਵੀ ਇਹਨੂੰ ਬਾਦਸ਼ਾਹ ਨੇ ਉਹਨੂੰ ਵੀ ਆਖਿਆ ਕਿ ਤੂੰ ਵੀ ਆਪਣੇ ਭਰਾ ਦੇ ਨਾਲ ਚਲਾ ਜਾ। ਇਹਦੇ ਦੋ ਲੜਕੇ ਸਨ, ਕਾਸਮ ਬੇਗ ਔਰ ਸ਼ਮਸ਼ ਬੇਗ। ਇਹ ਵੀ ਨਾਲ ਚੱਲੇ ਨੇ। ਪੰਜ ਚੌਥਾ ਇਹਦਾ ਭਾਣਜਾ ਹੈ ਜੋ ਬੜਾ ਦਲੇਰ ਹੈ, ਬੜਾ ਬਲੀ ਹੈ, ਬੜਾ ਬਲਵਾਨ ਹੈ, ਉਹ ਵੀ ਨਾਲ ਚੱਲਿਆ। ਇਹ ਪੰਜ ਜਰਨੈਲ 35,000 ਫੌਜ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਚੜਾਈ ਕਰਕੇ ਲਾਹੌਰ ਤੋਂ ਚੱਲੇ ਨੇ, ਕੂਚ ਦੇ ਨਗਾਰੇ ਕਰਕੇ ਚੱਲੇ ਨੇ। ਬਾਦਸ਼ਾਹ ਨੇ ਕਿਹਾ ਰਸਤੇ ਚ ਦੇਰੀ ਨਹੀਂ ਕਰਨੀ, ਜਿੰਨਾ ਛੇਤੀ ਹੋ ਸਕੇ ਗੁਰੂ ਸਾਹਿਬ ਤੱਕ ਪਹੁੰਚ ਕਰਨੀ ਹੈ, ਕਿਤੇ ਗੁਰੂ ਤੁਹਾਡੇ ਜਾਣ ਤੋਂ ਪਹਿਲਾਂ ਉੱਥੋਂ ਘੋੜੇ ਲੈ ਕੇ ਦੌੜ ਨਾ ਜਾਏ, ਛੇਤੀ ਨਾਲ ਜਾ ਕੇ ਤੁਸੀਂ ਮੇਰੇ ਘੋੜੇ ਖੋਹ ਕੇ ਗੁਰੂ ਨੂੰ ਜਿਉਂਦਾ ਪਕੜ ਕੇ ਮੇਰੇ ਕੋਲ ਪੇਸ਼ ਕਰਨਾ। ਤੋ ਇਹ ਪੰਜੇ ਜਰਨੈਲ ਬੜੇ ਹੰਕਾਰ ਨਾਲ ਲੱਲਾ ਬੇਗ 35,000 ਸੂਰਮਿਆਂ ਨੂੰ ਲੈ ਕੇ ਚੱਲਿਆ। ਆਓ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਵੇਰਾ ਬਜੇ ਨਗਾਰੇ ਕੂਚ ਕੇ ਕਰ ਸਮਾਜ ਸਭ ਜੰਗ।
ਕੂਚ ਦੇ ਨਗਾਰੇ ਵੱਜ ਗਏ, ਲੱਲਾ ਬੇਗ ਨੇ ਚੱਲਣ ਸਮੇਂ ਨਗਾਰੇ ਤੇ ਦੋਹਰੀਆਂ ਚੋਭਾਂ ਮਰਵਾਈਆਂ, ਕੂਚ ਦੇ ਨਗਾਰੇ ਵੱਜ ਗਏ ਨੇ। ਔਰ ਜਿੰਨਾ ਸਾਜੋ ਸਮਾਜ ਜੰਗ ਯੁੱਧ ਵਾਸਤੇ ਚਾਹੀਦਾ, ਸ਼ਸਤਰ ਅਸਤਰ ਤੋਪਾਂ ਬੰਦੂਕਾਂ ਹੋਰ ਜੋ ਜੋ ਕੁਝ ਵੀ ਜੰਗ ਦੇ ਵਾਸਤੇ ਸਾਜੋ ਸਮਾਜ ਚਾਹੀਦਾ, ਉਹ ਸਾਰਾ ਸਮਾਜ ਆਪਣੇ ਨਾਲ ਲੈ ਕੇ ਲੱਲਾ ਬੇਗ ਚੱਲਿਆ ਹੈ।
ਲੱਲਾ ਬੇਗ ਪਤਝੜ ਚੱਲਿਓ ਅਤ ਗਰਮਤ ਦਲ ਸੰਗ।
ਲੱਲਾ ਬੇਗ ਆਪਣੇ ਬੜੇ ਬੜੇ ਸੂਰਮਿਆਂ ਜਰਨੈਲਾਂ ਨੂੰ ਨਾਲ ਲੈ ਕੇ, ਜਿਹੜੇ ਬੜੇ ਬੜੇ ਬਹਾਦਰ ਸੂਰਮੇ ਸਨ, ਜਿਨ੍ਹਾਂ ਦੀ ਬਹਾਦਰੀ ਦੇ ਕਿੱਸੇ ਲੋਕ ਸੁਣਾਇਆ ਕਰਦੇ ਸਨ, ਉਹ ਬੜੇ ਬੜੇ ਵੱਡੇ ਜਰਨੈਲਾਂ ਨੂੰ ਨਾਲ ਲੈ ਕੇ ਚੱਲਿਆ। ਅਤ ਗਰਬਤ ਦਲ ਸੰਗ ਆਪਣੇ ਦਲ ਦੇ ਸਮੇਤ ਬੜੇ ਹੰਕਾਰ ਦੇ ਨਾਲ, ਬੜੀ ਹੈਂਕੜ ਦੇ ਨਾਲ ਲੱਲਾ ਬੇਗ ਚੜ ਕੇ ਚੱਲਿਆ ਹੈ।
ਜੋ ਪਈ ਚਲੇ ਤੁਰਕ ਜਿਨ ਜਾਤ ਅਨੇਕ।
ਕਹਿੰਦੇ ਬਹੁਤ ਸਾਰੇ ਤੁਰਕ ਚੱਲੇ ਨੇ, 35,000 ਨੇ, ਕਹਿੰਦੇ 2-4 ਜਾਂ 5-700 ਨਹੀਂ, 5-4 ਹਜ਼ਾਰ ਨਹੀਂ, 35,000 ਫੌਜ ਚੱਲੀ ਆ ਤੁਰਕਾਂ ਦੀ। ਅਨੇਕਾਂ ਜਾਤਾਂ ਦੇ ਤੁਰਕ ਨੇ, ਤੁਰਕਾਂ ਦੀਆਂ ਵੀ ਕਈ ਜਾਤਾਂ ਹੁੰਦੀਆਂ ਮੁਸਲਮਾਨਾਂ ਚ ਵੀ, ਅਨੇਕਾਂ ਜਾਤੀਆਂ ਦੇ ਤੁਰਕ ਚੱਲੇ ਹਨ। ਇਹਨਾਂ ਵਿੱਚੋਂ ਇੱਕ ਕਹਿੰਦੇ ਨੇ ਯੂਸਫ ਜਾਈ ਦਾ, ਇੱਕ ਪ੍ਰਕਾਰ ਦੀ ਇਹਨਾਂ ਦੀ ਜਾਤ ਹੈ ਮੁਸਲਮਾਨਾਂ ਦੀ, ਯੂਸਫ ਜਾਈ, ਉਸ ਜਾਤੀ ਦੇ ਬਹੁਤ ਸਾਰੇ ਤੁਰਕ ਚੜ ਕੇ ਚੱਲੇ ਹਨ।
ਦਾਊਦਈ ਰੋਹੇਲੇ ਕਨੇ,
ਜਿਹੜੇ ਦਾਊਦਈ ਜਿਨ੍ਹਾਂ ਨੂੰ ਦਾਊਦ ਜ਼ਈ ਵੀ ਕਹਿੰਦੇ ਨੇ, ਦਾਊਦ ਜ਼ਈ ਨਾਂ ਦੀ ਇੱਕ ਕਿਸਮ ਹੈ ਮੁਸਲਮਾਨਾਂ ਦੀ ਜਾਤ ਹੈ, ਇਸ ਜਾਤ ਦੇ ਵੀ ਬਹੁਤ ਸਾਰੇ ਸੂਰਮੇ, ਬਹੁਤ ਸਾਰਾ ਇੱਕ ਵੱਡਾ ਦਲ ਦਾਊਦ ਜ਼ਈ ਨਾਮ ਦੇ ਤੁਰਕਾਂ ਦਾ ਵੀ ਚੜ ਕੇ ਚੱਲਿਆ ਹੈ।
ਮਹਾ ਸੁਪਤ ਸੰਜੋਇਨ ਸਨੇ,
ਰੋਹੇਲੇ ਕਹਾਉਂਦੇ ਨੇ ਆਪਣੇ ਆਪ ਨੂੰ, ਇਹ ਦਾਊਦ ਜ਼ਈ ਰੋਹੇਲੇ ਨੇ ਚੜ ਕੇ ਚੱਲੇ ਨੇ, ਬੜੀਆਂ ਬੜੀਆਂ ਮੋਟੀਆਂ ਫੌਲਾਦ ਦੀਆਂ ਸੰਜੋਆਂ ਉਹ ਇਹਨਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੀਆਂ ਹੋਈਆਂ ਨੇ।
ਕਾਬਲ ਕੇ ਗਿਲਜੇ ਜਿਨ ਕੈ,
ਜਿਨ੍ਹਾਂ ਨੂੰ ਕਾਬਲ ਦੇ ਗਿਲਜੇ ਕਹਿੰਦੇ ਨੇ, ਕਿਉਂਕਿ ਲੱਲਾ ਬੇਗ ਕਾਬਲ ਦਾ ਠਾਕੁਰ ਸੀ, ਕਾਬਲ ਦਾ ਮਾਲਕ ਸੀ, ਉਥੋਂ ਦੀ ਠਕਰਾਈ ਸੀ ਲੱਲਾ ਬੇਗ ਦੇ ਕੋਲ, ਇਸ ਕਰਕੇ ਜਿਹੜੇ ਕਾਬਲ ਦੇ ਗਿਲਜੇ ਕਹੇ ਜਾਂਦੇ ਨੇ, ਜਿਹੜੇ ਕਾਬਲ ਦੇ ਗਿਲਜੇ ਨੇ ਵੀ ਬੜੇ ਦਲੇਰ ਮੰਨੇ ਨੇ, ਬੜੇ ਸੂਰਮੇ ਮੰਨੇ ਹੋਏ ਨੇ, ਹਿੰਦੁਸਤਾਨ ਤੇ ਚੜ ਚੜ ਕੇ ਆਉਂਦੇ ਰਹੇ ਨੇ, ਕਾਬਲ ਦੇ ਗਿਲਜੇ ਅਬਦਾਲੀ ਨਾਲ ਚੜ ਕੇ ਆਉਂਦੇ ਰਹੇ ਨੇ, ਨਾਦਰ ਨਾਲ ਚੜ ਕੇ ਆਉਂਦੇ ਰਹੇ ਨੇ। ਕਹਿੰਦੇ ਜਿਹੜੇ ਕਾਬਲ ਦੇ ਰਹਿਣ ਵਾਲੇ ਗਿਲਜੇ ਸਨ,
ਡੀਲ ਦਰਾਜ ਜਿਨੋ ਕੇ,
ਜਿਨ੍ਹਾਂ ਦੇ ਸਰੀਰਾਂ ਦੀਆਂ ਡੀਲਾਂ ਬੜੀਆਂ ਉੱਚੀਆਂ ਸੀ, 6-6 ਫੁੱਟੇ, 7-7 ਫੁੱਟੇ ਜਵਾਨ, 7 ਫੁੱਟ ਤੋਂ ਘੱਟ ਤਾਂ ਕਿਸੇ ਦਾ ਕੱਦ ਹੀ ਕੋਈ ਨਹੀਂ ਸੀ, ਏਡੇ ਏਡੇ ਬਲੀ ਸੀ, ਸਰੀਰ ਕੱਦ ਕਾਠ ਇਹਨਾਂ ਦੇ ਇੰਨੇ ਨੇ ਲੰਮੇ ਸਨ ਕਿ 7 ਫੁੱਟ ਤੋਂ ਕਿਸੇ ਦਾ ਵੀ ਕੱਦ ਛੋਟਾ ਨਹੀਂ, ਬੜੇ ਬੜੇ ਉੱਚੇ ਲੰਮੇ بلوان جنہاں دیاں ڈیلاں دراج بہت لمبیاں وڈیاں ہن
آمک سب پشوان کے پکھیت
راکش نے کابل دے گلزے داؤد زئی آدک کہ جڑے سارے جانوراں دا ماس کھا جاندے نے ایک گاؤ دا ماس ایک سور دا ماس چھڈ کے باقی کسے جانور دا ماس نہیں چھڈدے مجھ آ جائے وہ کھا جانی ہے بلد آ جائے وہ کھا جانا ہے گو آ جائے وہ کھا جانی ہے کسے بھی جانور دا ماس نہیں چھڈدے ہر ایک پشو دا ماس کھا لیندے نے
سن سماں پشو سمان برتی جن چینے
بس ایک سور دا ماس نہیں کھاندے کیونکہ مسلماناں وچ سور کھانا حرام ہے جویں ہندوؤں وچ گو کھانا حرام ہے اسی طرح مسلماناں دے وچ سور کھانا حرام ہے ایک سور دا ماس چھڈ کے باقی کوئی ماس چھڈدے ہی نہیں کسے جانور دا پشو دا تے راکشاں ورگیاں انہاں دیاں پشواں ورگیاں برتیاں پشو سمان برتی جن چینے جانوراں ورگیاں برتیاں نے بنوکھتائی نہیں ہے انہاں اندر انسانیت نہیں ہے انہاں دے اندر پشواں دے سمان جانوراں دے سمان انہاں دی برتی بنی ہوئی ہے
بہو نردئی مہامت ہی نے
بڑے نردئی نے دیا نہیں کردے کسے بڑے پاری نردئی نے مہامت ہی نے مت تو ہینے نے بہت زیادہ پیانک مت تو ہینے تے نردئی برتی رکھن والے پشواں دے سمان انہاں دیاں برتیاں نے
ارس بلائت کے تن کارے
شریر دے کالے شاہ جڑے ولایت دے حبش ولایت دے حبشی وہ بھی انہاں دے نال چڑھ کے آئے سن جنہاں دے کالے شاہ رنگ ہن
مہاملیش ماں بل والے
بڑے مہاملیش نے بڑے بل والے نے بڑے بلوان ہن جنہاں دے شریراں وچ بل بھریا ہویا ہے
موٹے ناک ہوت جن کے
موٹیاں موٹیاں نکاں نے انہاں دیاں موٹے موٹے نک تے بل وی موٹے موٹے نے جویں راکشی ٹرے پھردے ایداں دے چہرے موہرے نے انہاں دے موٹیاں موٹیاں نکاں موٹے موٹے بل ہن
کہو نہ سمجھے مند بدیرے
کسے دا کیا سمجھدے نہیں ایہو جے مورخ مت والے نے جدھر منہ کر کے دوڑتے نے دوڑتے ہی جاندے نے وڈتے نے تے وڈتے ہی جاندے نے کٹتے نے تے کٹتے ہی جاندے نے کسے دی گل نہیں سنتے کیونکہ لڑائی بندہ وہی کر سکتا ہے جہدے اندر دماغ دی کٹ کھاٹ ہوئے وہی بندہ تک ہو کے دلیری لڑ مورے ہو کے لڑ سکتا ہے دماغ والا بندہ تا کئی بیری سوچتا بھی لڑا کہ نہ لڑا یہ مت دے موٹے نے مت دے اتنے پڑھتا کوئی نہیں انہوں کے اتنے تے موٹی مت کرن کر کے کسے دا کیا نہیں سن دے بس اپنی مرضی کر کے دوڑ دے نے
کیتک برن دے کے پورے
کہندے کئی تاں کالے شاہ سی پر کئیاں دے رنگ پورے بھی نے جڑے پورے دے رنگ دے ککے دے ککے پورے دے پٹھان ہوندے نے تے چہرے موہرے کہندے کئیاں دے ککے تے پورے ہن
پور کشمیر آد بس پورے
دے کشمیر دے علاقے دے پٹھان سی جڑے نال چڑھ کے چلے نے کشمیر دے علاقے دے پورے ککے جے نے انہاں دے جڑے رنگ روپ کیونکہ کشمیر دا علاقہ ٹھنڈا ہے اس علاقے دے لوکاں دا رنگ سبھاوک ہی ہے تے زیادہ گور ورنیے ہوندے نے چٹے رنگ ہوندے نے انہاں دے تے کہندے کشمیر دے علاقے دے گورے رنگ دے پورے رنگ دے ککے رنگ دے پٹھان ہن
ترکی ترے ترنگم تورن
تیرے پشتو بول دے نے جیڑی سمجھ نہیں آوندی پشتو بولی آئی نا دی یہ پشتو بولی آپس وچ بول دے نے جیڑی ایک دوجے نو انہاں نو ہی سمجھ آوندی ہے جیڑے اس پاسے دے ہندوستان دے لوک نے انہاں نو انہاں دی بولی بھی سمجھ نہیں آوندی پشتو دی سمجھ نہیں پیندی پھر انہاں دے تھلے ترکستانی جڑے ترکی گھوڑے نے کیونکہ گھوڑیاں دیاں وی قسماں ہوندیاں انہاں وچوں ایک گھوڑیاں دی قسم ہوندی ہے ترکی جڑے ترکستان دے گھوڑے نے بڑے پرسدھ منے ہوئے گھوڑے نے ترکستان دے افغانستان دے کابل دے اس پاسے بڑے بڑے بلی ادھر گھوڑیاں دی منڈی ہویا کردی سی کابل دے علاقے وچ تے دیشاں دے پردیساں دی ودیا ودیا نسلاں دے گھوڑے اتھے منڈی چایا کردے سن تدے بھائی گرداس جی نو بھی گرو ہرگوبند صاحب نے اتے ہی گھوڑے خریدن بھیجیا سی وہ ترکستان دے جڑے گھوڑے سن بڑے بڑے بلی بلوان وہ اینا پٹھانا تے گلجیاں دے تھلے ہن
گمنے بدمگ سخت نہ سورے
حالانکہ پٹھان بھی کئی کئی مانتا اینا پٹھانا دا وزن ہی ہے ਜਿਹੜੇ ਪਸ਼ੂਆਂ ਦਾ ਜਾਨਵਰਾਂ ਦਾ ਮਾਸ ਖਾਂਦੇ ਨੇ, ਜਾਨਵਰਾਂ ਵਰਗੀਆਂ ਹੀ ਸੋਝੀਆਂ ਸੀ ਇਹਨਾਂ ਦੀਆਂ, ਸਰੀਰ ਵੀ ਜਾਨਵਰਾਂ ਪਸ਼ੂਆਂ ਵਰਗੇ ਹੀ ਸਨ ਇਹਨਾਂ ਦੇ, ਤੇ ਘੋੜਿਆਂ ਤੇ ਸਵਾਰ ਹੋ ਕੇ ਜਾਂਦੇ, ਘੋੜੇ ਵੀ ਇਹਨਾਂ ਦੇ ਬੜੇ ਬਲੀ, ਜਿਹੜੇ ਪੰਜਾਹ ਪੰਜਾਹ ਮੀਲ, ਪੰਜਾਹ ਪੰਜਾਹ ਕੋਹ, ਸੌ ਸੌ ਕੋਹ ਦਾ ਪੈਂਡਾ ਤੈਅ ਕਰ ਜਾਂਦੇ ਸੀ, ਥੱਕਦੇ ਹੀ ਨਹੀਂ ਸੀ ਘੋੜੇ, ਇੰਨੇ ਬਲੀ ਸਨ ਵੀ ਇੰਨਾ ਵਜਨ ਚੁੱਕ ਕੇ ਤੁਰਦੇ ਸੀ ਪਰ ਉਹ ਥੱਕਦੇ ਨਹੀਂ ਸੀ ਤੁਰਨ ਵੇਲੇ।
ਟਮਕ ਬਾਂਦੇ ਸਭਨ ਅਗੇਰੇ,
ਘੋੜਿਆਂ ਦੇ ਗਲਾਂ ਦੇ ਵਿੱਚ ਟਮਕ ਬੱਧੇ ਹੋਏ ਨੇ, ਟੱਲੀਆਂ ਬੱਧੀਆਂ ਹੋਈਆਂ ਨੇ, ਜਦੋਂ ਘੋੜੇ ਚੱਲਦੇ ਨੇ ਤੇ ਉਹ ਟਮਕ ਜਿਹੜੇ ਨੇ ਉਹ ਵੱਜਦੇ ਹਨ।
ਹੀਲਾ ਕਰਤ ਬਜਾਏ ਬਦੇਰੇ,
ਹੀਲਾ ਕਰਦੇ ਨੇ ਜਦੋਂ ਘੋੜੇ ਨੂੰ ਹੱਲੇ ਨਾਲ ਤੋਰਦੇ ਨੇ ਤਾਂ ਟਮਕ ਵੱਜਦੇ ਨੇ, ਉਹ ਟੱਲੀਆਂ ਵੱਜਦੀਆਂ ਨੇ ਘੋੜਿਆਂ ਦੇ ਗੜਾਂ ਵਿੱਚ ਪਾਈਆਂ, ਉਹਨਾਂ ਦੀ ਆਵਾਜ਼ ਉੱਠਦੀ ਹੈ।
ਬਾਜੇ ਅਨਕ ਬਜਾਵਤ ਚੱਲੇ,
ਲੱਲਾ ਵੇਖਦੀ ਇਹੋ ਜਿਹੀ ਫੌਜ ਤਿਆਰ ਹੋਈ, ਅੱਗੇ ਅਨੇਕਾਂ ਪ੍ਰਕਾਰ ਦੇ ਵਾਜੇ ਵੱਜਦੇ ਜਾ ਰਹੇ ਨੇ, ਅਨੇਕਾਂ ਪ੍ਰਕਾਰ ਦੇ ਸਾਜ ਜਿਹੜੇ ਜੰਗੀ ਸਾਜ ਹੁੰਦੇ ਨੇ ਜਿਵੇਂ ਕਿ ਰਣ ਸਿੰਘੇ, ਨਗਾਰੇ, ਤੂਤੀਆਂ, ਨਫੀਰੀਆਂ, ਇਹ ਸਾਰੀਆਂ ਜੰਗ ਚ ਵਜਾਏ ਜਾਂਦੇ ਨੇ। ਉਹ ਜੰਗੀ ਸਾਜ ਜਿਹੜੇ ਨੇ ਜੰਗ ਦੇ ਮੈਦਾਨ ਦੇ ਵਿੱਚ ਮਾਰੂ ਰਾਗ ਵਿੱਚ ਵੱਜਦੇ ਜਾ ਰਹੇ ਨੇ।
ਤੂਰ ਤੁਰਮ ਰਣ ਸਿੰਘੇ ਭੱਲੇ,
ਰਣ ਸਿੰਘੇ ਵੱਜਦੇ ਨੇ, ਤੂਰ ਵੱਜਦੇ ਨੇ, ਤੂਰਮ ਵੱਜਦੇ ਹਨ।
ਬੜੇ ਦਮਾਮੇ ਚੋਬ ਲਗਨ ਤੇ,
ਬੜੇ ਵੱਡੇ ਨਗਾਰੇ ਨੇ, ਵੱਡੇ ਵੱਡੇ ਨਗਾਰੇ ਜਿਨ੍ਹਾਂ ਤੇ ਊਂਠ ਦੇ ਚਮੜੇ ਨੂੰ ਮੜਿਆ ਹੋਇਆ, ਕਿਉਂਕਿ ਊਂਠ ਦੇ ਚਮੜੇ ਨਾਲ ਵੱਡਾ ਨਗਾਰਾ ਬੰਨਿਆ ਜਾਂਦਾ, ਤੇ ਕਹਿੰਦੇ ਊਂਠ ਦੇ ਚਮੜੇ ਨਾਲ ਬਣਾਏ ਹੋਏ ਜਿਹੜੇ ਵੱਡੇ ਵੱਡੇ ਨਗਾਰੇ ਸਨ ਉਹਨਾਂ ਨਗਾਰਿਆਂ ਤੇ ਦੋਹਰੀਆਂ ਚੋਭਾਂ ਮਾਰ ਕੇ ਨਗਾਰੇ ਵਜਾਉਂਦੇ ਨੇ।
ਲੇਹਾ ਦੇ ਸੈਨ ਗਮਨੰਤੇ,
ਲੇਹਾ ਦੇਹੀ ਕਰਦਿਆਂ ਛੇਤੀ ਚੱਲੋ ਛੇਤੀ ਤੁਰੋ, ਇਹਦਾ ਲੇਹਾ ਦੇਹੀ ਕਰਦਿਆਂ ਫੌਜਾਂ ਤੁਰੀਆਂ ਜਾ ਰਹੀਆਂ ਨੇ।
ਚਲੇ ਤੁਰਕ ਮਤ ਮੰਦ ਗਵਾਰੇ,
ਗਵਾਰ ਮਾੜੀ ਮਤ ਵਾਲੇ ਨਾ ਸਮਝ, ਇਹਨਾਂ ਨੂੰ ਇਹ ਨੀ ਪਤਾ ਵੀ ਕਿੱਥੇ ਚੱਲੇ ਨੇ ਲੜਨ, ਉਸ ਘਰ ਨਾਲ ਜਿਹੜੇ ਘਰ ਦੇ ਵਿੱਚ ਰੋਜ਼ ਅਰਦਾਸ ਕੀਤੀ ਜਾਂਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਣ ਵਾਲੇ ਘਰ ਨਾਲ ਲੜਨ ਚੱਲੇ ਨੇ, ਮੂਰਖਾਂ ਨੂੰ ਇਹ ਨਹੀਂ ਪਤਾ, ਮਾੜੀ ਮਤ ਵਾਲੇ ਨਾ ਸਮਝ ਗਵਾਰ ਚੜ ਕੇ ਚੱਲ ਪਏ ਨੇ ਪਰ ਇਹ ਨਹੀਂ ਪਤਾ ਵੀ ਅਸੀਂ ਚੱਲੇ ਕਿੱਥੇ ਆ।
ਆਨ ਲਾਭ ਨਹੀਂ ਕਛੁ ਵਿਚਾਰੇ,
ਨਾ ਇਹਨਾਂ ਨੇ ਇਹ ਵਿਚਾਰ ਕੀਤੀ ਵੀ ਸਾਡੀ ਹਾਨੀ ਕੀ ਹੋਵੇਗੀ ਜੇ ਉੱਥੇ ਹਾਰਾਂਗੇ ਤੇ ਸਾਨੂੰ ਉੱਥੇ ਲਾਭ ਕੀ ਹੋਣਾ, ਨਾ ਇਹਨਾਂ ਨੇ ਹਾਨੀ ਦੀ ਵਿਚਾਰ ਕੀਤੀ ਹੈ ਨਾ ਹੀ ਲਾਭ ਦੀ ਵਿਚਾਰ ਕੀਤੀ ਹੈ।
ਕੁਸ਼ਗਨ ਅਗਨ ਮਿਲ ਆਗੇ,
ਸੱਜ ਜਦੋਂ ਕੁਝ ਮਾੜਾ ਘਟਣਾ ਹੁੰਦਾ ਨਾ ਉਦੋਂ ਫਿਰ ਚਿੰਨ ਵੀ ਮਾੜੇ ਨਜ਼ਰ ਆਉਣ ਲੱਗ ਪੈਂਦੇ ਨੇ, ਜਦੋਂ ਕੁਝ ਮਾੜਾ ਹੋਣਾ ਹੁੰਦਾ ਤੇ ਮਾੜੀਆਂ ਨਿਸ਼ਾਨੀਆਂ ਸੱਜਣ ਲੱਗ ਪੈਂਦੀਆਂ, ਨਜ਼ਰ ਆਉਣ ਲੱਗ ਪੈਂਦੀਆਂ। ਜਦੋਂ ਇਹ ਚੜ ਕੇ ਚੱਲੇ ਨਾ ਇਹਨਾਂ ਨੂੰ ਮਾੜੇ ਸਗਨ ਦਿਸੇ, ਮਾੜੇ ਜਿਹੜੇ ਮਾੜੇ ਸਗਨ ਮੰਨੇ ਜਾਂਦੇ ਨੇ ਉਹ ਮਾੜੇ ਸਗਨ ਇਹਨਾਂ ਨੂੰ ਨਜ਼ਰ ਆਏ ਨੇ ਜਦੋਂ ਚੜ ਕੇ ਚੱਲੇ।
ਕੀਂਦਨ ਪਾਰ ਸਮੁਖ ਦ੍ਰਿਗ ਲਾਗੇ,
ਸਭ ਤੋਂ ਪਹਿਲਾਂ ਮਾੜਾ ਸਗਨ ਇਹਨਾਂ ਨੂੰ ਦਿਸਿਆ ਕਿ ਅੱਗੇ ਪੰਜ ਚਾਰ ਬੰਦੇ ਲੱਕੜਾਂ ਦੀਆਂ ਪੰਡਾਂ ਚੁੱਕੀ ਆਉਂਦੇ ਨੇ ਸਿਰਾਂ ਤੇ। ਹੁਣ ਅੱਗੋਂ ਕੋਈ ਬੰਦਾ ਚੜਾਈ ਕਰਕੇ ਚੱਲਿਆ ਹੋਵੇ ਸ਼ੁਭ ਕੰਮ ਲਈ, ਅੱਗੋਂ ਲੱਕੜਾਂ ਮਿਲ ਜਾਣ ਤੇ ਬੰਦੇ ਕਹਿੰਦੇ ਜੀ ਬੜਾ ਮਾੜਾ ਹੋਇਆ, ਮਾੜਾ ਸ਼ਗਨ ਹੀ ਮੰਨਿਆ ਜਾਂਦਾ। ਕਹਿੰਦੇ ਜਦੋਂ ਇਹ ਚੱਲੇ ਤੇ ਅੱਗੇ ਪੰਜ ਸੱਤ ਬੰਦੇ ਲੱਕੜਾਂ ਚੁੱਕ ਕੇ ਆ ਰਹੇ ਸਨ ਅਗਲੇ ਪਾਸਿਓਂ ਇਹਨਾਂ ਨੂੰ ਮਿਲੇ।
ਮੁਰਦਾ ਦਾ ਦੀਨ ਲੈ ਚੱਲੇ,
ਫਿਰ ਕੀ ਵੇਖਿਆ ਵੀ ਅੱਗੇ ਮੁਰਦਾ ਟੱਕਰ ਪਿਆ ਤੇ ਲੋਕ ਮੁਰਦੇ ਨੂੰ ਸੰਸਕਾਰ ਕਰਨ ਲਈ ਲੈ ਕੇ ਜਾ ਰਹੇ ਸੀ, ਅੱਗੋਂ ਹੀ ਟੱਕਰ ਪਏ, ਉਹ ਵੀ ਮਾੜਾ ਸਗਨ ਕਿ ਅੱਗੋਂ ਮੁਰਦਾ ਟੱਕਰ ਗਿਆ ਉਹਨੂੰ ਸੰਸਕਾਰ ਕਰਨ ਲਈ ਲੈ ਕੇ ਜਾ ਰਹੇ ਨੇ।
ਚੜ੍ਹਦੇ ਅਗਾਰੀ ਮਿਲੇ,
ਜਦੋਂ ਇਹ ਚੜ੍ਹੇ ਨਾ ਤੇ ਚੜ੍ਹਦਿਆਂ ਸਾਰ ਪਹਿਲਾਂ ਤਾਂ ਲੱਕੜਾਂ ਮਿਲੀਆਂ ਫਿਰ ਅੱਗੇ ਮੁਰਦਾ ਮਿਲ ਗਿਆ।
ਜੂਤੇ ਬਾਲ ਨਾਰ ਰੁਦ ਨਾਮੈ,
ਤੇ ਜਿਹੜਾ ਮੁਰਦਾ ਜਾ ਰਿਹਾ ਸੀ ਉਹ ਮੁਰਦੇ ਦੇ ਨਾਲ ਇਸਤਰੀਆਂ ਨੇ ਵਾਲ ਖੋਲੇ ਹੋਏ ਸਿਰ ਦੇ, ਕੇਸ ਖੋਲ ਕੇ ਸਿਰ ਪਿੱਟ ਪਿੱਟ ਕੇ ਰੋ ਰਹੀਆਂ ਸਨ, ਸਿਆਪਾ ਕਰ ਰਹੀਆਂ ਸਨ।
ਸ਼ਿਵਾ ਬੰਤ ਬੰਨੀ ਕੂਕਾ ਮੈਂ,
ਅੱਗੇ ਚੱਲੇ ਤੇ ਇੱਕ ਪਾਸੇ ਗਿੱਦੜੀਆਂ ਉੱਚੀ ਉੱਚੀ ਕੂਕ ਰਹੀਆਂ ਸੀ, ਗਿੱਦੜਾਂ ਦੇ ਕੂਕਣ ਦੀ ਆਵਾਜ਼ ਆ ਰਹੀ ਸੀ, ਫਿਰ ਅੱਗੇ ਬਲਦੀ ਹੋਈ ਅੱਗ ਨਜ਼ਰ ਆਉਂਦੀ ਹੈ।
ਬੋਲ ਉੱਠੇ ਚੋ ਦਿਸ ਖਰ ਘੋਰ,
ਗਧਿਆਂ ਦੇ ਹਿਣਕਣ ਦੀ ਆਵਾਜ਼, ਜਦੋਂ ਚੱਲਾ ਬੰਦਾ ਅੱਗੋਂ ਗਧਾ ਹਿਣਕ ਪਵੇ ਉਹ ਵੀ ਮਾੜਾ ਮੰਨਿਆ ਜਾਂਦਾ, ਸ਼ਗਨ ਮਾੜਾ ਹੀ ਮੰਨਿਆ ਜਾਂਦਾ। ਜਦੋਂ ਚੱਲੇ ਫਿਰ ਅੱਗੇ ਗਧੇ ਹਿਣਕਦੇ ਇੱਕ ਨਹੀਂ ਕਈ ਗਧੇ ਇਕੱਠੇ ਹੀ ਰਲ ਕੇ ਹਿਣਕਣ ਲੱਗ ਪਏ। ਮਾਨੋ ਜਿਵੇਂ ਲੱਲਾ ਬੇਗ ਨੂੰ ਦੱਸਦੇ ਹੋਣ ਵੀ ਨਾ ਜਾਓ ਉੱਥੇ, ਕਿਉਂਕਿ ਉੱਥੇ ਜਾ ਕੇ ਤੁਸੀਂ ਮਾਰੇ ਜਾਓਗੇ, ਤੁਹਾਡਾ ਨੁਕਸਾਨ ਹੋਵੇਗਾ। ਕਹਿੰਦੇ ਇਸ ਪ੍ਰਕਾਰ ਮਾਨੋ ਗਧੇ ਵੀ ਹਿਣਕ ਹਿਣਕ ਕੇ ਇਹਨਾਂ ਨੂੰ ਰੋਕਦੇ ਨੇ।
ਲਖਤ ਨ ਮੰਨਦੇ ਜਾਏ ਗੁਰ ਔਰ,
ਇਹਨਾਂ ਮਾੜੀ ਮੱਤ ਵਾਲਿਆਂ ਨੇ ਕਿਸੇ ਮਾੜੇ ਸ਼ਗਨ ਨੂੰ ਨਹੀਂ ਵੇਖਿਆ, ਕਿਸੇ ਵੱਦ ਸ਼ਗਨ ਨੂੰ ਨਹੀਂ ਵੇਖਿਆ, ਵੀ ਸਾਰੇ ਸ਼ਗਨ ਮਾੜੇ ਤੇ ਪੁੱਠੇ ਨਜ਼ਰ ਆ ਰਹੇ ਨੇ। ਇਹ ਮਾੜੀ ਮੱਤ ਵਾਲੇ ਤੁਰੇ ਹੀ ਜਾਂਦੇ ਨੇ ਮੂੰਹ ਚੁੱਕ ਕੇ, ਗੁਰੂ ਸਾਹਿਬ ਜੀ ਵੱਲ ਇਹਨਾਂ ਨੇ ਮੂੰਹ ਕੀਤਾ ਤੇ ਤੁਰੇ ਹੀ ਜਾ ਰਹੇ ਨੇ।
ਕਹੂ ਚਾਲ ਕਹੂ ਪੋਈਆ ਪਾਏ,
ਕਦੇ ਘੋੜੇ ਨੂੰ ਦੁੜਕੀ ਚਾਲ ਚ ਪਾਉਂਦੇ ਨੇ, ਕਦੇ ਘੋੜੇ ਨੂੰ ਪੋਈਏ ਪਾਉਂਦੇ ਹਨ।
ਕਰਤੀ ਸ਼ੀਘਰਤਾ ਹੈ ਗਮਨਾਏ,
ਬੜੀ ਸ਼ੀਘਰਤਾਈ ਨਾਲ ਬੜੀ ਛੇਤੀ ਨਾਲ ਜਿੰਨਾ ਜਲਦੀ ਹੋ ਸਕੇ ਕਾਲ ਕਰਦੇ ਹੋਏ ਇਹ ਘੋੜਿਆਂ ਨੂੰ ਟੋਰਦੇ ਜਾ ਰਹੇ ਨੇ।
ਉਹਦੀ ਧੂਲ ਰਵ ਵਿੱਚ ਸਮਾਇਓ,
35,000 ਘੋੜਾ ਸੂਰਮਿਆਂ ਦੇ ਪੈਰਾਂ ਦੇ ਨਾਲ ਮਿੱਟੀ ਉੱਡਦੀ ਹੈ, ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡਦੀ ਹੈ, ਉੱਡ ਉੱਡ ਕੇ ਮਿੱਟੀ ਆਕਾਸ਼ ਨੂੰ ਚੜ ਰਹੀ ਹੈ, ਆਕਾਸ਼ ਵੱਲ ਉੱਡ ਕੇ ਜਾ ਰਹੀ ਹੈ।
ਮਗ ਮੈਂ ਪੂਰ ਗਮਨ ਕੋ ਛਾਇਓ,
ਆਕਾਸ਼ ਵਿੱਚ ਇੰਨੀ ਜ਼ਿਆਦਾ ਧੂੜ ਉੱਡੀ ਵੀ ਉਹਨੇ ਸੂਰਜ ਢੱਕ ਲਿਆ, ਸੂਰਜ ਨੂੰ ਢਾਂਪ ਲਿਆ ਇੰਨੀ ਧੂੜ, ਤੇ ਰਸਤੇ ਦੇ ਵਿੱਚ ਬਹੁਤ ਸਾਰੇ ਪਿੰਡਾਂ ਨੂੰ ਵੀ ਧੂੜ ਨੇ ਢੱਕ ਲਿਆ ਤੇ ਤੁਰੇ ਜਾ ਰਹੇ ਨੇ।
ਮੇਰੇ ਧੋਤੀ ਪਰੈ ਬੋ ਪਾਰਾ,
ਖਾਲਸਾ ਜੀ ਜਦੋਂ ਇਹ ਜੰਗ ਹੋਇਆ ਉਦੋਂ ਸਿਆਲਾਂ ਦੇ ਦਿਨ, ਸਰਦੀਆਂ ਦੇ ਦਿਨ ਸਨ, ਤੇ ਸਰਦੀਆਂ ਦੇ ਦਿਨਾਂ ਵਿੱਚ ਪਾਲਾ ਬੜਾ ਪੈਂਦਾ ਸੀ, ਠੰਡ ਬੜੀ ਪੈ ਰਹੀ ਸੀ ਜਦੋਂ ਇਹ ਚੜ ਕੇ ਗਏ।
ਚਲਿਓ ਜਾਏ ਲਸ਼ਕਰ ਖਲ ਪਾਰਾ,
ਸਰਦੀ ਦੇ ਦਿਨ ਨੇ, ਠੰਡੀਆਂ ਸ਼ੀਤ ਹਵਾਵਾਂ ਚੱਲ ਰਹੀਆਂ ਨੇ, ਸ਼ੀਤ ਲਹਿਰਾਂ ਚੱਲ ਰਹੀਆਂ ਨੇ, ਘੋੜਿਆਂ ਤੇ ਬੈਠੇ ਠਰਦੇ ਜਾ ਰਹੇ ਨੇ ਪਠਾਨ, ਠੰਡ ਬਹੁਤ ਜ਼ਿਆਦਾ ਲੱਗਦੀ ਹੈ ਤੇ ਠਰਦੇ ਜਾ ਰਹੇ ਨੇ, ਠਰੂ ਠਰੂ ਕਰਦੇ ਜਾ ਰਹੇ ਨੇ।
ਲਗਰੇ ਦਿਵਸ ਗਮਨ ਤੇ ਆਏ,
ਸਾਰਾ ਦਿਨ ਤੁਰਦਿਆਂ ਤੁਰਦਿਆਂ ਇਹਨਾਂ ਨੇ ਬਤੀਤ ਕੀਤੀ, ਸਾਰਾ ਦਿਨ ਰਸਤੇ ਚ ਕਿਤੇ ਨੀ ਰੁਕੇ,
ਰਾਤ ਭਰੀ ਤੇ ਨਾ ਠਹਿਰਾਏ,
ਇੰਨਾ ਜ਼ਿਆਦਾ ਤੁਰੇ ਵੀ ਰਾਤ ਪੈ ਗਈ, ਰਾਤ ਨੂੰ ਵੀ ਤੁਰੇ ਚਲੇ ਗਏ, ਰਾਤ ਨੂੰ ਵੀ ਇਹਨਾਂ ਨੇ ਡੇਰਾ ਨਹੀਂ ਕੀਤਾ, ਰਾਤ ਨੂੰ ਵੀ ਤੁਰੇ ਜਾ ਰਹੇ ਨੇ।
ਅੱਗੇ ਪਾਛੇ ਕੋ ਸਮ ਚਾਲੇ,
ਅੱਗੇ ਪਿੱਛੇ ਸਭ ਤੁਰੇ ਜਾਂਦੇ ਹਨ।
ਪੀ ਪੀ ਕੇ ਭਏ ਮਤ ਵਾਲੇ,
ਸ਼ਰਾਬਾਂ ਪੀ ਪੀ ਕੇ ਮਸਤ ਹੋਏ ਜਾ ਰਹੇ ਨੇ, ਨਾਲੇ ਸ਼ਰਾਬ ਪੀ ਵੀ ਜਾਂਦੇ ਨੇ, ਸਰਦੀ ਹੈ ਤੇ ਸ਼ਰਾਬ ਪੀ ਪੀ ਕੇ ਮਤਵਾਲੇ ਹੋਏ ਹੈ, ਨੀ ਇਹੋ ਜਿਹੇ ਰਾਕਸ਼ੀ ਨਾ, ਖਾਣਾ ਵੀ ਪਸ਼ੂਆਂ ਵਾਲਾ ਤੇ ਪੀਣਾ ਵੀ ਜਾਨਵਰਾਂ ਤੇ ਰਾਕਸ਼ਾਂ ਵਾਲਾ ਸੀ, ਸ਼ਰਾਬ ਪੀ ਪੀ ਕੇ ਮਤਵਾਲੇ ਹੋਏ ਜਾ ਰਹੇ ਨੇ।
ਮਾਰ ਬਕਾਰਾ ਕਰ ਤੂੰ ਸੁਣਾ ਮੈਂ, ਕਹਾ ਗੁਰੂ ਹਮ ਜੰਗ ਮਚਾਵੇ।
ਕੰਮ ਦਿਲਾ ਬੰਦਾ ਵੀ ਹੋਵੇ ਨਾ, ਸ਼ਰਾਬ ਪੀ ਕੇ ਉਹ ਵੀ ਬੁੜਕਾਂ ਜਿਹੀਆਂ ਮਾਰਨ ਲੱਗ ਪੈਂਦਾ ਵੀ ਮੇਰੇ ਜਿਹਾ ਸੂਰਮਾ ਕੋਈ ਨੀ, ਇਹ ਤਾਂ ਫਿਰ ਸੂਰਮੇ ਸੀ। ਸ਼ਰਾਬ ਪੀ ਕੇ ਹੋਰ ਜ਼ਿਆਦਾ ਹੰਕਾਰ ਵਿੱਚ ਆਉਂਦੇ, ਇੱਕ ਦੂਜੇ ਨੂੰ ਮਾਰ ਬਕਾਰਾ ਕਰਕੇ ਸੁਣਾਉਂਦਿਆਂ ਕਹਿੰਦੇ ਗੁਰੂ ਕੀ ਹੈ ਸਾਡੇ ਸਾਹਮਣੇ, ਕੀ ਆ ਭਲਾ ਗੁਰੂ, ਉਹ ਸਾਡੇ ਨਾਲ ਕੀ ਜੰਗ ਕਰਨਗੇ, ਕੀ ਜੰਗ ਮਚਾਉਣਗੇ।
ਅੰਤੇ ਆਗੇ ਭਾਗ ਨਾ ਜਾਏ,
ਉਹ ਤਾਂ ਸਾਡੇ ਕਿਤੇ ਅੱਗੇ ਭਾਜੀ ਨਾ ਜਾਣ, ਜਦੋਂ ਅਸੀਂ ਜਾਈਏ ਸਾਡੇ ਜਾਣ ਤੋਂ ਪਹਿਲਾਂ ਕਿਤੇ ਉਹ ਨਾਠੀ ਨਾ ਜਾਣ।
ਹਾਸਲ ਕਰੇ ਮੁਰਾਦ ਖੁਦਾਏ,
ਕਿਤੇ ਉਹਦਾ ਦੀ ਮੁਰਾਦ ਖੁਦਾ ਦੇ ਕੋਲੋਂ ਪੂਰੀ ਹੋ ਜਾਏ ਤੇ ਉਹ ਉਥੋਂ ਛੱਡ ਕੇ ਸਾਡੇ ਜਾਣ ਤੋਂ ਪਹਿਲਾਂ ਹੀ ਦੌੜ ਜਾਣ।
ਹਜ਼ਰਤ ਕੇ ਹੈ ਦੇ ਕਰਮ ਮਿਲੇ,
ਕਹਿੰਦੇ ਹੁਣ ਤਾਂ ਇਹ ਮੁਰਾਦ ਸਾਡੀ ਪੂਰੀ ਹੋਵੇ ਕਿ ਅਸੀਂ ਉੱਥੇ ਜਾਈਏ ਤੇ ਗੁਰੂ ਜੀ ਬਾਦਸ਼ਾਹ ਦੇ ਘੋੜੇ ਸਾਨੂੰ ਦੇ ਕੇ ਸਾਨੂੰ ਮਿਲਣ।
ਇਹ ਵੀ ਹਮਕੋ ਨੈਣ ਪਲੇਰੇ,
ਕੱਲੇ ਘੋੜੇ ਦੇ ਕੇ ਘੋੜੇ ਹੀ ਸਾਨੂੰ ਮਿਲੇ ਤੇ ਚੰਗਾ ਨੀ, ਘੋੜਿਆਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਵੀ ਸਾਨੂੰ ਮਿਲਣ, ਇਹੀ ਸਾਡੇ ਵਾਸਤੇ ਚੰਗਾ ਹੈ।
ਵਜੈ ਲੋ ਤੋਂ ਲੋ ਕਰਾਰਾ,
ਜੰਗ ਹੋਵੇ ਉੱਥੇ, ਅਸੀਂ ਤੇ ਜੰਗ ਕਰਨ ਚੱਲੇ ਆ, ਏਦਾਂ ਹੀ ਨਾ ਮਿਲਣ ਗੁਰੂ ਜੀ ਸਾਨੂੰ, ਅਸੀਂ ਤਾਂ ਜੰਗ ਕਰਕੇ ਫੜਾਂਗੇ ਉਹਨਾਂ ਨੂੰ, ਜੰਗ ਕਰਾਂਗੇ ਤੇ ਜੰਗ ਦੇ ਵਿੱਚ ਲੋਹੇ ਤੇ ਲੋਹਾ ਵੱਜੇਗਾ, ਚਿਣਗਾਂ ਨਿਕਲਣ ਗੀਆਂ।
ਮਾਰਨ ਮਰ ਮਰਬੇ ਮਚੈ ਅਖਾੜਾ,
ਮਾਰਨਾ ਤੇ ਮਰਨਾ ਹੋਵੇਗਾ, ਅਖਾੜਾ ਜੰਗ ਦਾ ਰਚਿਆ ਜਾਵੇਗਾ, ਔਰ ਉਸ ਰਚੇ ਹੋਏ ਜੰਗ ਦੇ ਅਖਾੜੇ ਵਿੱਚ ਜਾਂ ਮਰਾਂਗੇ ਜਾਂ ਮਾਰਾਂਗੇ।
ਮਨ ਭਾਵਤ ਹਮ ਤਬ ਕਰ ਲੈ, ਮਾਰੇ ਗੁਰੂ ਕਿਦੋਂ ਪਕੜੇ।
ਅਸੀਂ ਤਾਂ ਮਨ ਭਾਉਂਦਾ ਕੰਮ ਕਰਾਂਗੇ, ਮਨ ਭਾਉਂਦਾ, ਜਾਂ ਤਾਂ ਗੁਰੂ ਨੂੰ ਫੜ ਕੇ ਮਾਰਾਂਗੇ ਤੇ ਜਾਂ ਫਿਰ ਗੁਰੂ ਨੂੰ ਜਿਉਂਦਾ ਪਕੜਾਂਗੇ। ਮਨ ਭਾਉਂਦਾ ਕੰਮ ਉੱਥੇ ਜਾ ਕੇ, ਨਾਲੇ ਸ਼ਰਾਬ ਪੀ ਜਾ ਰਹੇ ਨੇ, ਘੋੜਿਆਂ ਤੇ ਬੈਠੇ ਤੁਰੇ ਜਾਂਦੇ ਨੇ, ਨਾਲੇ ਸ਼ਰਾਬ ਦੇ ਨਸ਼ੇ ਚ ਮੱਤੇ ਨਾਲੇ ਏਦਾਂ ਗੱਲਾਂ ਕਰਦੇ। ਕਹਿੰਦੇ ਜਾਂ ਮਾਰਾਂਗੇ ਜਾਂ ਮਰਾਂਗੇ ਤੇ ਜਾਂ ਗੁਰੂ ਨੂੰ ਜਿਉਂਦਾ ਪਕੜਾਂਗੇ।
ਸਤਦਰ ਮਿਲੀ ਵਿਪਾਤਾ ਗੋ,
ਹਰੀ ਕਾ ਪੱਤਣ ਜਿੱਥੇ ਦੋ ਦਰਿਆ ਮਿਲਦੇ ਨੇ ਆਪਸ ਵਿਚ, ਬਿਆਸ ਤੇ ਸਤਲੂਜ, ਉਥੇ ਚਲਦੇ ਚਲਦੇ ਆ ਗਏ ਨੇ।
ਆਵਤ ਪਈ ਅਗਾਰੀ ਦੋ,
ਜਦੋਂ ਆਏ ਤੇ ਆ ਕੇ ਇਹਨਾਂ ਨੇ ਵੇਖਿਆ ਕਿ ਦੋ ਨਦੀਆਂ ਭਰ ਕੇ ਵਹਿ ਰਹੀਆਂ ਨੇ।
ਕਨ ਤਰਨੀ ਬਹੁ ਘਾਟਨ ਕੇਰੇ,
ਇਹਨਾਂ ਨੇ ਬਹੁਤ ਸਾਰੀਆਂ ਕਿਸ਼ਤੀਆਂ ਮੰਗਾਈਆਂ ਬਹੁਤ ਸਾਰੇ ਘਾਟਾਂ ਦੀਆਂ, ਕਿਉਂਕਿ 35,000 ਫੌਜ ਪਾਰ ਕਰਨੀ ਸੀ ਤੇ ਉਹ ਸਾਰੀ ਫੌਜ ਨੂੰ ਪਾਰ ਕਰਨ ਵਾਸਤੇ ਦਰਿਆ ਟੱਪਣ ਲਈ, ਕਿਨਾਰਾ ਟੱਪਣ ਲਈ, ਪਾਰ ਜਾਣ ਲਈ ਇਹਨਾਂ ਨੇ ਜਿੰਨੇ ਘਾਟਾਂ ਦੀਆਂ ਕਿਸ਼ਤੀਆਂ ਮਿਲੀਆਂ ਸਾਰੀਆਂ ਮੰਗਾ ਲਈਆਂ।
ਮੰਗਵਾਏ ਬਤੋਰ ਕਨੇਰੇ,
ਬਹੁਤ ਸਾਰੀਆਂ ਕਿਸ਼ਤੀਆਂ ਇਕੱਠੀਆਂ ਕਰਕੇ ਇਹਨਾਂ ਨੇ ਮੰਗਾ ਲਈਆਂ।
ਲੱਗੇ ਰਾਤ ਕੋ ਹੋਵਨ ਪਾਰ,
ਰਾਤ ਦਾ ਸਮਾਂ ਸੀ, ਰਾਤ ਨੂੰ ਇਹਨਾਂ ਨੇ ਦਰਿਆ ਪਾਰ ਕਰਨਾ ਸ਼ੁਰੂ ਕੀਤਾ। ਰਾਤ ਨੂੰ ਹੀ ਟੁਰਦੇ ਆਏ ਤੇ ਰਾਤ ਨੂੰ ਇਹਨਾਂ ਨੇ ਦਰਿਆ ਪਾਰ ਕਰਨਾ ਸ਼ੁਰੂ ਕੀਤੇ ਹਨ।
ਮੁਗਲ ਪਠਾਨ ਕਈ ਹਜ਼ਾਰ,
ਬਹੁਤ ਸਾਰੇ ਮੁਗਲ ਹਜ਼ਾਰਾਂ ਦੀ ਗਿਣਤੀ ਚ ਪਠਾਨ ਨੇ, ਜਿਹੜੇ ਬਿਆਸ ਤੇ ਸਤਲੁਜ ਦਰਿਆ ਦਾ ਜਿਹੜਾ ਪੱਤਣ ਹੈ, ਹਰੀ ਕਾ ਪੱਤਣ ਹੈ, ਇਥੋਂ ਆਪਣੀਆਂ ਫੌਜਾਂ ਸਮੇਤ ਦਰਿਆ ਰਾਤ ਨੂੰ ਹੀ ਪਾਰ ਕਰਕੇ ਜਾਣ ਲੱਗੇ।
ਸਿੱਖ ਕੀ ਸੁਤਾ ਜੋਧ ਕੀ ਧਾਰਾ, ਤਿੰਨ ਦਲ ਕੋ ਆਗਮਨ ਵਿਚਾਰਾ।
ਖਾਲਸਾ ਜੀ, ਭਾਈ ਜੋਧ ਰਾਏ ਦੀ ਘਰ ਵਾਲੀ ਜਿਹੜੀ ਇੱਕ ਗੁਰਸਿੱਖ ਦੀ ਲੜਕੀ ਸੀ, ਉਹ ਬੜੀ ਸਿਆਣੀ ਸੀ, ਸੂਝਵਾਨ ਸੀ, ਸਮਰਥ ਵਾਲੀ ਸੀ। ਉਹਨੂੰ ਕਿਤੇ ਪਹਿਲਾਂ ਸੁੱਝ ਗਿਆ ਫੌਜ ਦੇ ਆਉਣ ਬਾਰੇ, ਉਹਨੂੰ ਪਹਿਲਾਂ ਪਤਾ ਲੱਗ ਗਿਆ, ਖਬਰ ਮਿਲ ਗਈ ਉਹਨੂੰ ਕਿ ਫੌਜ ਜਿਹੜੀ ਆ ਉਹ ਦਰਿਆ ਪਾਰ ਕਰਕੇ ਆ ਰਹੀ ਆ, ਹਰੀ ਕਾ ਪੱਤਣ ਟੱਪ ਕੇ ਨੇੜੇ ਆ ਪਹੁੰਚੀ। ਉਹਨੂੰ ਕਿਤੇ ਪਹਿਲਾਂ ਸੋਝੀ ਹੋ ਗਈ, ਪਹਿਲਾਂ ਉਹਨੂੰ ਖਬਰ ਹੋ ਗਈ। ਕਿਵੇਂ ਖਬਰ ਹੋਈ ਉਹ ਦੱਸਦੇ ਨੇ।
ਤਰਿਓ ਤੋ ਧਰਨੀ ਪਰ ਥਾਰ,
ਉਹ ਰਾਏ ਦੀ ਘਰ ਵਾਲੀ ਕਾਂਗੜਪੁਰ ਚ ਬੈਠੀ ਹੈ ਤੇ ਫੌਜ ਹਲੇ ਹਰੀ ਕੇ ਪੱਤਣ ਤੇ ਹੈ, ਉਹਨੂੰ ਉੱਥੇ ਕਿਵੇਂ ਪਤਾ ਲੱਗਾ? ਉਹਨੂੰ ਏਦਾਂ ਪਤਾ ਲੱਗਾ ਵੀ ਉਹਨੇ ਥਾਲ ਰੱਖਿਆ ਹੋਇਆ ਸੀ ਥੱਲੇ ਜ਼ਮੀਨ ਤੇ।
ਮੈਂ ਮੁਕਤਾ ਚਾਰੂ ਸੁਡਾਰ,
ਉਹ ਥਾਲ ਜਿਹੜਾ ਉਹਨੇ ਥੱਲੇ ਜ਼ਮੀਨ ਤੇ ਰੱਖਿਆ ਹੋਇਆ ਸੀ, ਉਸ ਥਾਲ ਵਿਚ ਉਹਨੇ ਮੋਤੀ ਪਾਏ ਹੋਏ ਸੀ, ਮੋਤੀ ਮੋਤੀ ਉਸ ਥਾਲ ਚ ਪਾਏ ਹੋਏ ਇਕੱਠੇ ਕਰਕੇ ਰੱਖੇ ਹੋਏ ਸੀ।
ਕਰ ਕਰ ਨਾਥ ਸੁਧਾਰਤ ਸੋਏ,
ਥੱਲੇ ਜ਼ਮੀਨ ਤੇ ਉਹਨੇ ਥਾਲ ਰੱਖਿਆ ਵਿਚ ਮੋਤੀ ਸਨ ਤੇ ਮੋਤੀਆਂ ਦੀ ਉਹ ਨੱਥ ਤਿਆਰ ਕਰ ਰਹੀ ਸੀ, ਆਪਣੀ ਸੂਆ ਲੈ ਕੇ ਨਾ ਹੱਥ ਚ ਮੋਤੀਆਂ ਨੂੰ ਪਰੋ ਕੇ ਤੇ ਉਹ ਨੱਥ ਤਿਆਰ ਕਰ ਰਹੀ ਸੀ।
ਮੰਦ ਸੋ ਸਰਕਨ ਹੋਏ,
ਵੇਖਣ ਲੱਗੀ ਹੈਰਾਨੀ ਨਾਲ ਵੀ ਥਾਲ ਪਿਆ ਜ਼ਮੀਨ ਤੇ ਉਹਦੇ ਜਿਹੜੇ ਮੋਤੀ ਨੇ ਉਹ ਥਿੜਕ ਰਹੇ ਨੇ ਹੌਲੇ ਹੌਲੇ, ਕਦੇ ਉਹ ਮੋਤੀ ਸੱਜੇ ਜਾਂਦੇ ਨੇ ਕਦੇ ਖੱਬੇ ਜਾਂਦੇ ਨੇ, ਕਿਉਂਕਿ ਮੋਤੀ ਬਹੁਤ ਸੂਕਸ਼ਮ ਮੋਤੀ ਹੁੰਦੇ ਨੇ। ਥਾਲ ਚ ਰੱਖੇ ਹੁਣ ਥੋੜੀ ਜਿਹੀ ਵੀ ਧਰਤੀ ਹਿੱਲੇ ਤੇ ਮੋਤੀ ਹਿੱਲਣ ਲੱਗ ਪੈਂਦੇ ਨੇ ਥਾਲ ਚ ਪਏ। ਉਹ ਜ਼ਮੀਨ ਤੇ ਥਾਲ ਰੱਖਿਆ ਵਿਚ ਮੋਤੀ ਪਏ ਹੋਏ ਸਨ, ਉਹ ਥਿੜਕਦੇ ਸੀ ਮੋਤੀ, ਉਹ ਹੌਲੇ ਹੌਲੇ ਮੰਦ ਮੰਦ ਛਿੜਕਦੇ ਸਨ।
ਮੋਤੀ ਚਤਰ ਪੁਨ ਪਰਖਤ ਮੋਤੇ,
ਬੜੀ ਸਿਆਣੀ ਸੀ ਇਹ ਜੋਧ ਰਾਏ ਦੀ ਘਰ ਵਾਲੀ ਸਿੱਖ ਦੀ ਲੜਕੀ, ਸੂਖਮ ਮਤ ਵਾਲੀ ਸੀ। ਫਿਰ ਉਹਨੇ ਪਰਖ ਲਿਆ, ਉਹਨੇ ਮੋਤੀਆਂ ਦੀ ਪਰਖ ਕੀਤੀ ਵੀ ਮੋਤੀ ਕਿਉਂ ਹਿੱਲ ਰਹੇ ਨੇ। ਉਹਨੇ ਵਿਚਾਰ ਕੀਤੀ ਵੀ ਧਰਤੀ ਤੇ ਭੁਚਾਲ ਵੀ ਨਹੀਂ ਆ ਰਿਹਾ, ਮੋਤੀ ਕਿਉਂ ਹਿੱਲ ਰਹੇ ਨੇ? ਥਾਲ ਵਿਚ ਪਏ ਨੇ ਮੋਤੀ, ਹਿਲ ਜੁਲ ਕਰ ਰਹੇ ਨੇ, ਕਿਉਂ ਹਿਲ ਰਹੇ ਨੇ? ਏਦਾਂ ਉਹ ਪਰਖ ਕਰ ਰਹੀ ਹੈ।
ਕਿਉਂ ਨਾ ਇਨਕੀ ਸਿਰਤਾ ਉਤੇ,
ਇਹ ਮੋਤੀ ਟਿਕਦੇ ਕਿਉਂ ਨਹੀਂ? ਜੇ ਮੈਂ ਟਿਕਾ ਕੇ ਰੱਖਦੀ ਹਾਂ ਫਿਰ ਸੱਜੇ ਖੱਬੇ ਹੋਣ ਲੱਗ ਪੈਂਦੇ ਤੇ ਮੋਤੀ ਹਿੱਲਣ ਲੱਗ ਪੈਂਦੇ ਨੇ, ਕਿਉਂ ਹਿਲ ਜੁਲ ਕਰ ਰਹੇ ਨੇ ਮੋਤੀ?
ਬਾਰ ਬਾਰ ਸੋਨੀ ਤੇ ਦੇਖ, ਜਾਣਿਓ ਲਸ਼ਕਰ ਆਏ ਵਿਸ਼ੇਕ।
ਜਦੋਂ ਉਹਨੇ ਬਾਰ ਬਾਰ ਚੰਗੀ ਤਰ੍ਹਾਂ ਵੇਖਿਆ ਨਾ ਮੋਤੀ ਥਿੜਕੀ ਜਾ ਰਹੇ ਨੇ, ਰੁਕਦੇ ਹੀ ਨਹੀਂ ਪਏ, ਤੇ ਇਹਨੂੰ ਪਤਾ ਲੱਗ ਗਿਆ ਵੀ ਤੁਰਕਾਂ ਦੀ ਫੌਜ ਆ ਰਹੀ ਹੈ, ਉਹਨਾਂ ਦੇ ਘੋੜਿਆਂ ਦੇ ਪੈਰਾਂ ਨਾਲ ਜ਼ਮੀਨ ਹਿੱਲਦੀ ਹੈ ਤੇ ਜ਼ਮੀਨ ਦੇ ਹਿੱਲਣ ਨਾਲ ਇਹ ਮੋਤੀ ਵੀ ਥਿੜਕ ਰਹੇ ਨੇ। ਹਾਲੇ ਫੌਜ 50 ਕੋਹ ਤੇ ਹੈ, 50 ਕੋਹ ਤੋਂ ਪਹਿਲਾਂ ਹੀ ਇਸ ਲੜਕੀ ਨੇ, ਸਿੱਖ ਬੱਚੀ ਨੇ ਜਿਹੜੀ ਜੋਧ ਰਾਏ ਦੀ ਘਰ ਵਾਲੀ ਹੈ, ਇਹਨੇ ਜਾਣ ਲਿਆ ਵੀ ਫੌਜ ਆ ਗਈ ਹੈ। ਮੋਤੀ ਥਿੜਕ ਰਹੇ ਸੀ ਥਾਲ ਵਿਚ, ਪੰਜਾਬ ਕੋ ਪਹਿਲਾਂ ਹੀ ਇਹਨੂੰ ਪਤਾ ਲੱਗ ਗਿਆ
ਤਰਾਹਿਆ ਲਗ ਹਾਲਤ ਮੰਦ
ਇੱਥੇ ਤੱਕ ਜ਼ਮੀਨ ਹਿੱਲ ਰਹੀ ਹੈ ਇਹ ਵੀ ਅੰਦਾਜ਼ਾ ਲਾ ਲਿਆ ਕਿ ਕਿੰਨੀ ਕੁ ਫੌਜ ਹੋਵੇਗੀ ਨਾਲ
ਅਰਤੇ ਸੁਮ ਤੁਰੰਗਮ ਬ੍ਰਿੰਦ
ਕਿੰਨੇ ਕੁ ਘੋੜੇ ਨੇ ਜਿਨ੍ਹਾਂ ਦੇ ਪੈਰਾਂ ਨਾਲ ਜ਼ਮੀਨ ਤੇ ਥਿੜਕਣਾ ਹੁੰਦਾ ਹੁਣ 35,000 ਘੋੜਾ ਇਕੱਠਾ ਚੱਲੇ ਤੇ ਜ਼ਮੀਨ ਤੇ ਧਮਕ ਪੈਂਦੀ ਹੈ ਨਾ ਤੇ ਉਹ ਧਮਕ ਕਿੱਥੇ ਤੱਕ ਦੂਰ ਤੱਕ ਪਹੁੰਚੀ ਉਹਨੇ ਇੱਥੇ ਪੈਠੀ ਨੇ ਅਨੁਭਵ ਕਰ ਲਿਆ ਮੋਤੀ ਹਿੱਲ ਦੇ ਵੇਖ ਕੇ ਅਨੁਭਵ ਕਰ ਲਿਆ ਕਿ ਇੰਨੇ ਘੋੜੇ ਨੇ ਜਿਹੜੇ ਉਹਨਾਂ ਦੇ ਸੁਮ ਉਹਨਾਂ ਦੇ ਪੈਰ ਜਦੋਂ ਜ਼ਮੀਨ ਤੇ ਪੈਂਦੇ ਨੇ
ਦਕਸ਼ਿਨ ਨੀਕੇ ਨਿਰਨੇ ਕੀਨ
ਰਾਏ ਧਰਤੀ ਹਿੱਲਦੀ ਹੈ ਤੇ ਮੋਤੀ ਹਿੱਲ ਰਹੇ ਨੇ ਕਹਿੰਦੇ ਜੋਧ ਰਾਏ ਦੀ ਘਰਵਾਲੀ ਨੇ ਨਿਰਣਾ ਕਰ ਲਿਆ ਵੀ ਫੌਜਾਂ ਆ ਗਈਆਂ ਤੁਰਕਾਂ ਦੀ ਫੌਜ ਗੁਰੂ ਘਰ ਤੇ ਚੜ ਕੇ ਆ ਗਈ ਹੈ
ਨਾਲ ਪਠਾਏ ਕਰ ਦੀਨ
ਉਸੇ ਵੇਲੇ ਜੋਧ ਰਾਏ ਦੀ ਘਰਵਾਲੀ ਨੇ ਗੁਰੂ ਸਾਹਿਬ ਨੂੰ ਖਬਰ ਦੇਣ ਵਾਸਤੇ ਕਿਉਂਕਿ ਮਹਾਰਾਜ ਜੀ ਉਥੋਂ 5-6 ਕੋ ਦੂਰ ਬੈਠੇ ਸੀ ਮਹਾਰਾਜ ਕੇ ਨਗਰ ਬੈਠੇ ਸੀ ਗੁਰੂ ਸਰ ਵਾਲੇ ਸਥਾਨ ਤੇ ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇਣ ਵਾਸਤੇ ਜੋਧ ਰਾਏ ਦੀ ਘਰਵਾਲੀ ਨੇ ਆਪਣਾ ਇੱਕ ਸੇਵਕ ਭੇਜਿਆ ਹੈ
ਪ੍ਰਥਮ ਸਦਾਏ ਜੋਧ ਡਿੱਗ ਆਇਓ
ਸੇਵਕ ਚੱਲ ਕੇ ਪਹਿਲਾਂ ਜੋਧ ਰਾਏ ਦੇ ਕੋਲ ਆਇਆ ਜਿੱਥੇ ਜੋਧ ਰਾਏ ਦਾ ਤੰਬੂ ਸੀ
ਘਰ ਕੋ ਕਹਿਓ ਸੰਦੇਸ਼ ਸੁਣਾਇਓ
ਜੋਧ ਰਾਏ ਕੋਲ ਆ ਕੇ ਉਹਨੇ ਸੁਨੇਹਾ ਦਿੱਤਾ ਕਿ ਜੋਧ ਰਾਏ ਜੀ ਤੁਹਾਡੀ ਰਾਣੀ ਨੇ ਘਰਵਾਲੀ ਦੇ ਸੁਨੇਹਾ ਭੇਜਿਆ ਉਹ ਸਾਰੀ ਗੱਲ ਜਿਹੜੀ ਰਾਣੀ ਨੇ ਭੇਜੀ ਸੀ ਗੱਲ ਕਹਿ ਕੇ ਉਹਨੇ ਪਹਿਲਾਂ ਜੋਧ ਰਾਏ ਨੂੰ ਦੱਸੀ
ਜਿਮ ਪਰਖਿਓ ਸੋ ਰੀਤ ਬਤਾਏ ਦੇਰ ਨਾ ਲਖੋ ਸੈਨ ਬਦ ਆਏ
ਰਾਣੀ ਨੇ ਜਿਵੇਂ ਪਰਖ ਕੀਤੀ ਸੀ ਜੋਧ ਰਾਏ ਦੀ ਘਰਵਾਲੀ ਨੇ ਵੀ ਮੋਤੀ ਛਿੜਕਦੇ ਨੇ ਥਾਲ ਚ ਪਏ ਪਤਾ ਲੱਗ ਗਿਆ ਵੀ ਫੌਜ ਆ ਰਹੀ ਉਹ ਸਾਰੀ ਗੱਲ ਸੇਵਾਦਾਰ ਨੇ ਦੱਸੀ ਕਿ ਆਖਿਆ ਜੋਧ ਰਾਏ ਜੀ ਫੌਜਾਂ ਹੁਣ ਆ ਗਈਆਂ ਨੇ ਬਸ ਨੇੜੇ ਨੇ ਇਥੋਂ ਕੋਈ ਜ਼ਿਆਦਾ ਦੂਰ ਨਹੀਂ ਬਸ ਫੌਜ ਆਈ ਸਮਝੋ
ਤਿਸਤੇ ਤਿਸਲੇ ਜੋਧ ਆਪਣੇ ਸਾਥ
ਜੋਧ ਰਾਏ ਨੇ ਗੱਲ ਸੁਣੀ ਤੇ ਜੋਧ ਰਾਏ ਨੂੰ ਸੇਵਾਦਾਰ ਨੂੰ ਨਾਲ ਲਿਆ
ਪਹੁੰਚਿਓ ਜੈ ਬੈਠੇ ਗੁਰਨਾਥ
ਉੱਥੇ ਚੱਲ ਕੇ ਆਇਆ ਜੋਧ ਰਾਏ ਜਿੱਥੇ ਜਗਤ ਨਾਥ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ
ਇੱਕ ਮਸੰਦ ਬ੍ਰਿੰਦ ਬਰ ਵੀਰ ਬੈਠੇ ਸ੍ਰੀ ਹਰਗੋਬਿੰਦ ਤੀਰ
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਸੀ ਬਹੁਤ ਸਾਰੇ ਸਿੱਖ ਗੁਰੂ ਘਰ ਦੇ ਮਸੰਦ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੈਠੇ ਸਨ
ਭਾਈ ਭਗਤੂ ਬਹਿਲੋ ਦੋਏ
ਭਾਈ ਭਗਤੂ ਜੀ ਭਾਈ ਬਹਿਲੋ ਜੀ ਜਿਹੜੇ ਫਫੜੇ ਭਾਈ ਕੇ ਨਗਰ ਦੇ ਰਹਿਣ ਵਾਲੇ ਸਨ ਇਹ ਵੀ ਗੁਰੂ ਹਰਗੋਬਿੰਦ ਸਾਹਿਬ ਕੋਲ ਹੀ ਬੈਠੇ ਸਨ
ਬੈਠੇ ਸਤਿਗੁਰ
ਭਾਈ ਭਗਤੂ ਜੀ ਔਰ ਭਾਈ ਬਹਿਲੋ ਜੀ ਇਹ ਦੋਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਬੈਠੇ ਸਨ
ਜਬ ਕੇ ਜੰਗਲ ਕੋ ਗੁਰ ਆਏ ਤਬ ਕੀ ਸੰਗ ਰਹਿਤ ਸੁਖ ਪਾਏ
ਜਦੋਂ ਦੇ ਗੁਰੂ ਹਰਗੋਬਿੰਦ ਸਾਹਿਬ ਇੱਥੇ ਜੰਗਲ ਦੇ ਇਲਾਕੇ ਚ ਮਾਲਵੇ ਚ ਆਏ ਹੋਏ ਸਨ ਉਦੋਂ ਦੇ ਨਾਲ ਹੀ ਰਹੇ ਭਾਈ ਭਗਤੂ ਵੀ ਤੇ ਭਾਈ ਬਹਿਲੋ ਜੀ ਸਤਿਗੁਰਾਂ ਤੋਂ ਦੂਰ ਨਹੀਂ ਗਏ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਨਾਲ ਹੀ ਰਹੇ
ਦਰਸ਼ਨ ਲਾਭ ਲੈ ਲੋਚਨ
ਸਤਿਗੁਰਾਂ ਦੇ ਦਰਸ਼ਨਾਂ ਦਾ ਲਾਭ ਲੈ ਰਹੇ ਸੀ ਵੀ ਜਿੰਨੇ ਦਿਨ ਹੋ ਸਕਣ ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਕਰੀਏ ਬੜੇ ਮਹਾਂਪੁਰਖ ਸੀ ਭਾਈ ਬਹਿਲੋ ਜੀ ਵੀ ਔਰ ਭਾਈ ਭਗਤੂ ਜੀ ਵੀ ਇਹ ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੇ ਦਰਸ਼ਨਾਂ ਦਾ ਲਾਭ ਲੈ ਰਹੇ ਨੇ
ਵਿੱਚ ਬਿਰਾਜੈ ਕਸ਼ਟ ਵਿਮੋਚਨ
ਸਾਰਿਆਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਬੈਠੇ ਸੀ ਭਾਈ ਬਹਿਲੋ ਜੀ ਬੈਠੇ ਭਾਈ ਭਗਤੂ ਜੀ ਬੈਠੇ ਭਾਈ ਬਿਧੀ ਚੰਦ ਭਾਈ ਜੇਠਾ ਜੀ ਵਰਗੇ ਸੂਰਮੇ ਬਹਾਦਰ ਵੀ ਬੈਠੇ ਨੇ ਉਹਨਾਂ ਸਾਰਿਆਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸੋਚਾਂ ਦਾ ਚਿੰਤਾਵਾਂ ਦਾ ਨਾਸ਼ ਕਰਨ ਵਾਲੇ ਨੇ ਉਹ ਵੀ ਬੈਠੇ ਹੋਏ ਨੇ
ਬੈਠਿਓ ਜੋਧ ਗੁਰੂ ਸਨਮਾਨਾ ਲਸ਼ਕਰ ਆਇਓ ਪ੍ਰਭੋ ਮਾਨਾ
ਜੋਧ ਰਾਏ ਆਇਆ ਜੋਧ ਰਾਏ ਨੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਸਤਿਗੁਰਾਂ ਦਾ ਬੜਾ ਸਨਮਾਨ ਕੀਤਾ ਆਖਿਆ ਆਓ ਜੋਧ ਰਾਏ ਜੀ ਬੈਠੇ ਤੇ ਜੋਧ ਰਾਏ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ
ਲਸ਼ਕਰ ਆਇਓ ਪ੍ਰਭੋ ਮਹਾਨਾ
ਸਤਿਗੁਰੂ ਜੀ ਫੌਜਾਂ ਆ ਗਈਆਂ ਨੇ ਬਸ ਹੁਣ ਨੇੜੇ ਹੀ ਨੇ ਦੁਸ਼ਮਣਾਂ ਦੀ ਫੌਜ ਵੈਰੀਆਂ ਦਾ ਦਲ ਮਹਾਰਾਜ ਜੀ ਹੁਣ ਆ ਪਹੁੰਚਿਆ
ਇਹ ਨਰ ਸੁਧਲੇ ਕਰ ਅਬ ਆਵਾ
ਵੇਖੋ ਆ ਸੇਵਾਦਾਰ ਹੈ ਮੇਰੇ ਘਰੋਂ ਆਇਆ ਇਹ ਹੁਣੇ ਖਬਰ ਲੈ ਕੇ ਆਇਆ ਹੈ
ਪਰਖਨ ਸਿੱਖ ਸੁਤਾ ਜਿਮ ਪਾਵਾ
ਫੌਜ ਦੇ ਆਉਣ ਦੀ ਜਿਹੜੀ ਪਰਖ ਹੈ ਉਹ ਮੇਰੀ ਘਰ ਵਾਲੀ ਨੇ ਤੁਹਾਡੀ ਸਿੱਖਣੀ ਹੈ ਮਹਾਰਾਜ, ਉਹਨੇ ਪਹਿਚਾਣ ਕੀਤੀ ਹੈ, ਉਹਨੂੰ ਘਰ ਬੈਠੀ ਨੂੰ ਅਨੁਭਵ ਹੋਇਆ, ਉਹਨੇ ਮੋਤੀਆਂ ਦਾ ਥਾਲ ਰੱਖਿਆ ਸੀ ਜ਼ਮੀਨ ਤੇ, ਮੋਤੀ ਥਿੜਕਦੇ ਸੀ, ਉਹਨੇ ਅੰਦਾਜ਼ਾ ਲਾ ਲਿਆ ਵੀ ਘੋੜਿਆਂ ਦੇ ਪੌੜਾਂ ਨਾਲ ਜ਼ਮੀਨ ਹਿੱਲ ਰਹੀ ਹੈ ਤੇ ਤਾਂ ਮੋਤੀ ਹਿੱਲਦੇ ਨੇ, ਇਸ ਕਰਕੇ ਮਹਾਰਾਜ ਉਹਨੇ ਪਰਖ ਕੇ ਮੈਨੂੰ ਇਹ ਸੇਵਾਦਾਰ
ਭੇਜਿਆ। ਲੱਗ ਜਾਨੋ ਯਾਤੀ ਜਾਨੀ ਸੈਨ ਮਾਨੋ।
ਮਹਾਰਾਜ ਜੀ ਉਹ ਫੌਜ ਦੇ ਪੈਰਾਂ ਨਾਲ ਜ਼ਮੀਨ ਥਿੜਕ ਰਹੀ ਹੈ, ਥੜਕਦੀ ਧੜਕਦੀ ਹੈ ਜ਼ਮੀਨ, ਤੇ ਜ਼ਮੀਨ ਦੇ ਧੜਕਣ ਦੀ ਆਵਾਜ਼ ਇੱਥੇ ਤੱਕ ਆ ਰਹੀ ਹੈ, ਇਹਦਾ ਮਤਲਬ ਫੌਜ ਸੈਂਕੜਿਆਂ ਚ ਨਹੀਂ ਹਜ਼ਾਰਾਂ ਚ ਚੜ ਕੇ ਆ ਰਹੀ ਹੈ। ਤੇ ਮਹਾਰਾਜ ਅੰਦਾਜ਼ਾ ਇਹ ਲੱਗਦਾ ਕਿ ਫੌਜ ਤਕਰੀਬਨ 30,000 ਤੋਂ ਵੱਧ ਹੋਵੇਗੀ, ਕਿਉਂਕਿ ਖਬਰ ਨਹੀਂ ਸੀ ਕਿੰਨੀ ਕੁ ਫੌਜ ਆ ਰਹੀ, ਪਰ ਅੰਦਾਜ਼ਾ ਲੱਗ ਰਿਹਾ ਕਿ ਫੌਜ 30,000 ਤੋਂ ਵੱਧ ਹੀ ਹੋਵੇਗੀ।
ਫਿਲਮ ਨਹੀਂ ਅਬ ਆਮਨ ਮਾਏ।
ਮਹਾਰਾਜ ਹੁਣ ਤੁਰਕਾਂ ਦੀ ਫੌਜ ਆਉਣ ਵਿੱਚ ਕੋਈ ਦੇਰੀ ਨਹੀਂ ਰਹੀ।
ਪਰ ਜੰਗ ਕਮਸਾਨ ਮਾਏ।
ਬਸ ਹੁਣ ਤਾਂ ਬੜਾ ਘਮਾਸਾਨ ਗਹਿ ਗੱਟ ਜੰਗ ਹੋਵੇਗਾ।
ਸੁਨ ਸ਼੍ਰੀ ਹਰਗੋਬਿੰਦ ਕਹਿ ਐਸੇ, ਹਮ ਵੀ ਤਿਆਰ ਅਗਾਰੀ ਬੈਸੇ।
ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਕਹਿੰਦੇ, ਜੋਧਰਾਏ ਕੋਈ ਗੱਲ ਨੀ, ਆਉਣ ਦਿਓ ਫੌਜਾਂ ਨੂੰ, ਅਸੀਂ ਵੀ ਅੱਗੇ ਤਿਆਰੀ ਕਰਕੇ ਬੈਠੇ ਹੋਏ, ਅਸੀਂ ਵੀ ਵਿਹਲੇ ਨੀ ਬੈਠੇ, ਅਸੀਂ ਵੀ ਅੱਗੋਂ ਤਿਆਰਾ ਕਰਕੇ ਬੈਠੇ ਹੋਏ ਆ।
ਰਾਫਤ ਦੇਨ ਹਿਤ ਸਰਦਾਨਾ,
ਪ੍ਰਾਹੁਣਾਚਾਰੀ ਕਰਨ ਨੂੰ ਤਿਆਰ ਬੈਠੇ, ਆਉਣ ਦਿਓ ਇਹਨਾਂ ਨੂੰ, ਅਸੀਂ ਤਾਂ ਉਹਨਾਂ ਦੀ ਪੂਰੀ ਖਾਤਰ ਜਮ੍ਹਾਂ ਕਰਾਂਗੇ, ਪੂਰੀ ਤਸੱਲੀ ਕਰਾਂਗੇ।
ਮੁਖ ਸਿਪਰ ਇਹ ਪਾਤਰ ਨਾਨਾ,
ਜਿਹੜੀਆਂ ਸੂਰਮਿਆਂ ਕੋਲ ਢਾਲਾਂ ਨੇ ਨਾ ਢਾਲਾਂ, ਇਹ ਸੂਰਮਿਆਂ ਦੀਆਂ ਢਾਲਾਂ ਥਾਲ ਨੇ ਭਾਈ ਜੋਧ ਰਾਏ, ਇਹ ਥਾਲਾਂ ਦੇ ਸਮਾਨ ਨੇ।
ਗੋਰੀ ਗਨ ਜਨ ਸ਼ੱਕਰ ਪਾਰੇ,
ਜਿਹੜੀਆਂ ਗੋਲੀਆਂ ਸੀ ਦਾਗਣੀਆਂ ਨੇ ਨਾ ਆਉਂਦਿਆਂ ਤੁਰਕਾਂ ਨੂੰ, ਇਹ ਗੋਲੀਆਂ ਸ਼ੱਕਰ ਪਾਰੇ ਨੇ ਜਿਹੜੇ ਤੁਰਕਾਂ ਨੂੰ ਖਵਾਣੇ ਨੇ।
ਖਪਰੇ ਮਨੋ ਜਲੇਬ ਉਤਾਰੇ,
ਆ ਸਾਡੇ ਪੱਥੇ ਦੇ ਵਿੱਚ ਜਿਹੜੇ ਖਪਰੇ ਤੀਰ ਨੇ, ਇਹ ਜਿਹੜੇ ਨੇ ਇਹ ਜਲੇਬਾਂ ਦਾ ਕੰਮ ਕਰਨਗੇ, ਜਲੇਬਾਂ ਦਾ, ਇਹ ਇਹਨਾਂ ਆਉਂਦੇ ਹੋਏ ਤੁਰਕਾਂ ਨੂੰ ਜਲੇਬਾਂ ਛਕਾਵਾਂਗੇ।
ਚੱਕਰ ਬੱਕਰ ਕੇਵਰ ਗਨ ਦੇ,
ਆ ਜਿਹੜੇ ਟੇਢੇ ਮੇਢੇ ਚੱਕਰ ਪਏ ਨੇ, ਇਹ ਚੱਕਰ ਕੇਵਰ, ਕੇਵਰ ਵੀ ਇੱਕ ਪ੍ਰਕਾਰ ਦਾ ਪਕਵਾਨ ਹੈ, ਇਹ ਕੇਵਰ ਨੇ ਜਿਹੜੇ ਤੁਰਕਾਂ ਨੂੰ ਖੋਣੇ ਨੇ।
ਵਡੇ ਸੁਹਾਰ ਕਿਰਪਾਲ ਖੁਸ਼ੀ ਹੈ।
ਖਾਲਸਾ ਜੀ ਇੱਕ ਜਿਹੜੇ ਸੁਹਾਰ, ਇਹ ਵੀ ਇੱਕ ਪ੍ਰਕਾਰ ਦਾ ਪਕਵਾਨ, ਪੂੜੀ ਦੇ ਸਮਾਨ ਲੂਣਾ ਪਦਾਰਥ ਹੁੰਦਾ। ਕਹਿੰਦੇ ਆਹ ਜਿਹੜੀਆਂ ਕਿਰਪਾਨਾਂ ਨੇ ਨਾ, ਇਹ ਕਿਰਪਾਨਾਂ ਸੁਹਾਰ ਨੇ ਜਿਹੜੇ ਇਹਨਾਂ ਨੂੰ ਤੁਰਕਾਂ ਨੂੰ ਖਵਾਣੇ ਹਨ।
ਕਹਿ ਬੀਬੀਆ ਜਬ ਹੀ ਹੈ ਲੈ ਆਇਓ, ਸਭ ਕੇ ਤਿਆਰ ਚੈਤ ਹੈ ਧਾਇਓ।
ਜਦੋਂ ਸਤਿਗੁਰਾਂ ਨੇ ਬਚਨ ਕਹਿ ਲਾਗੇ, ਭਾਈ ਬਿਧੀ ਚੰਦ ਜੀ ਬੈਠੇ ਬੋਲੇ, ਕਹਿਣ ਲੱਗੇ ਜਦੋਂ ਦੇ ਮੈਂ ਘੋੜੇ ਲੈ ਕੇ ਆਇਆ ਨਾ ਮਹਾਰਾਜ, ਤੁਰਕ ਤਾਂ ਉਦੋਂ ਦੀ ਤਿਆਰੀ ਕਰੀ ਬੈਠੇ ਨੇ ਚੜਾਈ ਦੀ, ਉਹ ਤਾਂ ਉਦੋਂ ਦੇ ਹੀ ਤਿਆਰ ਸਨ।
ਮੈਂ ਬਿਲ ਮੈਂ ਰਿਪ ਆਵਨ ਮਾਈ,
ਹੁਣ ਦੁਸ਼ਮਣਾਂ ਦੇ ਆਉਣ ਚ ਦੇਰੀ ਨਹੀਂ ਲੱਗੇਗੀ।
ਆਵੇ ਛਾਕ ਲਸ਼ਕਰ ਤਾਈ,
ਹੁਣ ਇਹ ਨੀ ਪਤਾ ਕਿ ਲਸ਼ਕਰ ਆ ਰਿਹਾ ਕਿ ਬਾਦਸ਼ਾਹ ਆਪ ਆ ਰਿਹਾ, ਇਹਦੇ ਬਾਰੇ ਨੀ ਪਤਾ ਕਿ ਬਾਦਸ਼ਾਹ ਆਪ ਆ ਰਿਹਾ ਜਾਂ ਬਾਦਸ਼ਾਹ ਨੇ ਆਪਣਾ ਲਸ਼ਕਰ ਭੇਜਿਆ।
ਮਗ ਮੈਂ ਸੁਦ ਹੈ ਅਬ ਕਹਾ,
ਇਹ ਵੀ ਨੀ ਪਤਾ ਵੀ ਰਸਤੇ ਚ ਕਿੱਥੇ ਕੁ ਪਹੁੰਚੇ ਨੇ ਹਾਲੇ ਤੁਰਕ, ਉਹਨਾਂ ਦੀ ਫੌਜ ਹਾਲੇ ਕਿੱਥੇ ਤੱਕ ਆਈ ਹੈ, ਇਹ ਵੀ ਹਾਲੇ ਨੀ ਪਤਾ।
ਬਿਨਾਂ ਬਿਲਮ ਪਹੁੰਚਾਂਗੇ,
ਇਹਨਾਂ ਪਤਾ ਵੀ ਹੁਣ ਬਿਨਾਂ ਦੇਰੀ ਤੋਂ ਆਉਣ ਵਾਲੇ ਨੇ, ਬਿਨਾਂ ਦੇਰੀ ਤੋਂ ਇੱਥੇ ਪਹੁੰਚਣਗੇ।
ਸ੍ਰੀ ਹਰਗੋਬਿੰਦ ਦ੍ਰਿਸ਼ਟ ਚਲਾਏ,
ਸਤਿਗੁਰੂ ਜੀ ਹੁਣ ਸੋਚਣ ਲੱਗੇ ਵੀ ਪਤਾ ਤਾਂ ਕਰੀਏ ਫੌਜ ਕਿੱਥੇ ਤੱਕ ਆਈ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਸਾਰੀ ਸੰਗਤ ਵੱਲ ਨਿਗਾਹ ਮਾਰੀ, ਮਹਾਰਾਜ ਜੀ ਹੱਸਦੇ ਪਏ, ਮੁਸਕਰਾ ਕੇ ਭਾਈ ਬਹਿਲੋ ਨੂੰ ਕਹਿਣ ਲੱਗੇ,
ਭੂਤ ਪ੍ਰੇਤ ਚਾਰੋਂ ਦਿਸ਼ਕੇਰੇ, ਸ੍ਰੀ ਗੁਰ ਬਸੀ ਕਰੇ ਸਭ ਤੇਰੇ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਬਹਿਲੋ, ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਚਾਰਾਂ ਦਿਸ਼ਾਵਾਂ ਦੇ ਜਿਹੜੇ ਭੂਤ ਪ੍ਰੇਤ ਸੀ ਉਹ ਤੇਰੇ ਵੱਸ ਕੀਤੇ ਸੀ, ਜਦੋਂ ਤੂੰ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਸੀ ਨਾ, ਤੇ ਉਸ ਸੇਵਾ ਨੂੰ ਖੁਸ਼ ਹੋ ਕੇ ਗੁਰੂ ਅਰਜਨ ਸਾਹਿਬ ਨੇ ਨਾਲੇ ਤੈਨੂੰ ਵਰ ਦਿੱਤਾ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ, ਤੇ ਫਿਰ ਤੈਨੂੰ ਚਾਰਾਂ ਪਾਸਿਆਂ ਦੇ ਭੂਤ ਪ੍ਰੇਤ ਜਿਹੜੇ ਸਨ ਉਹ ਸਾਰੇ تیرے انڈر کیتے سی تیرے ادھین کیتے سن
تین تے سد منگوائے سناو
اپنے پوتا پریتا چ کدے پوت نو بھیجو ہاں جہے پتا کر کے آوے بھی فوج کتنے کو پہنچی ہے ترکا دی
جے لشکر اب تہاں بتاو
جتھے ترکا دا لشکر ہوے جتھے ترکا دی فوج ہوے اتھے بھیجو اپنا ایک ادھا بھوت پریت جڑا خبر لے کے سانو آ کے دسے
ہن بیلو ایک پریت سوایو
سن کے بھائی بیلو نے آخیا مہاراج ست بچن ہے بھوت پریت کہڑے کام آنے نے بھائی بیلو نے اسی ویلے ایک پریت نو سدیا پریت دی ڈیوٹی لائی جا چھتی نال جا کے ویخ کے آ
من سم ویخ کرت سد لے آیو
کہندے جویں من بھجدا نا ہن پریت من ہی ہوندا ایک پرکار دا بڑا تیز ہے سوکشم منڈل دا برتار ہے تے کہندے پریت جویں من دوڑ دا نا من دے سمان دوڑ کے گیا تے اسی ویلے ویخ کے ساری فوج ترکاں دی کتھے پہنچی ہوئی ہے انہاں دی ساری حالت ویکھ کے پریت واپس آ گیا
باطن کرت تہاں تب کے او پرب جی سلتا تت اب لیو
گلا کردیا کردے پریت نے آ کے دس دتا بھائی بہلو نو بھی آ فوج آ گئی بھائی بہلو نے ہاتھ جوڑ کے آخے مہاراج خبر آ گئی ہالے گرو صاحب کہہ کے ہی ہٹے سی تے انہاں نو خبر بھی آ گئی کہن لگا مہاراج ترکاں دی فوج اس ویلے دریا پار کر رہی ہے دریا دے کنارے تے ترکاں دی فوج آ پہنچی ہے
سارے دیوز چلے ہی آئے
سارا دن ٹر دے ہی آئے نے
نسا پری بوتا چھڑائے
رات پی گئی رات نوں انہاں نے دریا پار کیتا تے دریا دے کنارے ٹکے ہوئے نے
کتک پار ارار کتیک
کئی پارلے پاسے نہیں دریا دے کئی ارلے پاسے ہن
کتک نوکا چڑے انیک
کئی کشتیاں تے بیٹھے ہلے دریا پار کر کے آ رہے
ہت تھرے کو سبت پرے ہیں
مہاراج کئی تھک کے ڈگ پئے نے آرام کرن لگ پئے نے کئی ستے پئے نے
کو شراب کر پان گرے ہیں
کئی شراب پی کے ڈگے پئے ہیں
کتک ملے مو پاوک جارے
کئی سردی دے دن سی نا کئی مہاراج جی اگ بال کے بیٹھے نے پریت گیا ساری سی آئی ڈی لیا اتھوں دی بھی کی کر رہے نے کی ہو رہا ہے کہن لگے مہاراج جی کئی تے اگ سیک رہے نے اگ بال کے
بھوکمپا دھارے
بڑی دریا دا کنارا دریا دا کنارا زیادہ ٹھنڈا ہوندا تے کمب رہے نے سردی دے نال
کر پگ سن پہے جن کے
ہاتھ پیر ٹھنڈ دے نال سن ہو گئے نے
سلتا تٹ کر سیت کنیرے
دریا دا کنڈا ہون کر کے ٹھنڈ زیادہ ہے
سن پائی بیلو تے شرون
مہاراج جی نے پائی بیلو جی کو ساری خبر سن لئی
پری ندی تٹ سگری سین
لگ گیا کہ ساری فوج جیڑی او دریا دے کنڈے دے اتے پہنچ چکی ہے
جود آد سب اچرج مانیو شری ہر گوبند بور بکھانیو
رائے ورگے جن سکھ بیٹھے سب حیران ہو گئے بھی ہلے ہنے کیا تے خبر آ بھی گئی ہے اینے تیز نے پریت جڑے ایک منٹ جی گئے تے خبر لے کے واپس آ گئے نے سب حیران ہوئے سن کے
شری ہر گوبند بور بکھانیو
پھر گرو ہر گوبند صاحب جی مہاراج جی پھر بولے
اب توں پریت پٹھاو کوئے
مہاراج جی کہندے پائی بہلو ادا کر بھی ہوں ایک ادھا پریت ہور بھیج
کلیو رہ تس لشکر سوئے
پریت بھیج دے جڑا انہاں ترکاں دے وچ ہی ملیا رہے جتھے ترکاں دی فوج ہے اوتھے ہی او ملیا رہے انہاں دے وچ
جب ہوئے کوچ بتاوے آئے
جدوں چڑھائی کرن گے کیونکہ ٹیکے ہوئے سی رات اوتھے رہنا سی انہاں نے کنارے تے جدوں چلن گے او پریت آ کے سانو خبر دے دے گا
سابدھان رہ سمجھائے
پھر آپ کو سابدھان ہو جاواں گے
بیٹ کو جام جام نہیں گئی بات ست گر سب کہے
جی ڈیڑھ کپہر رات بیتی سی جدوں یہ گلاں باتاں ہو رہی سی رات دا سماں سی ادھی کو رات ہو گئی جدوں مہاراج جی بچن بلاس کر رہے نے
کرنی پود پرینکا
نشچا کر کے پھر مہاراج جی پلنگے تے براجے رات کافی ہو چکی سی ਆਰਾਮ ਕਰਨ ਵਾਸਤੇ ਮਹਾਰਾਜ ਜੀ ਪਲਗੇ ਤੇ ਬਿਰਾਜੇ ਨੇ।
ਸੁਖ ਤੋਂ ਸੁਭ ਤੇ ਬਿਨਾਂ ਅਸੰਕਾ,
ਬਿਨਾਂ ਡਰ ਤੋਂ ਨਿਡਰ ਹੋ ਕੇ ਮਹਾਰਾਜ ਜੀ ਸੁਖ ਨਾਲ ਸੁੱਤੇ ਹਨ।
ਨਿਜ ਡੇਰੇ ਸਭ ਚੱਲ ਗਏ,
ਜਿਹੜੀਆਂ ਫੌਜਾਂ ਸੀ ਸਭ ਆਪੋ ਆਪਣੇ ਡੇਰਿਆਂ ਤੇ ਚਲੀਆਂ ਗਈਆਂ।
ਅਰਧ ਸੁਪਤ ਸਾਵਧਾਨੀ ਗਏ,
ਇੱਕ ਸੂਰਮੇ ਸਾਵਧਾਨ ਰਹੇ, ਅੱਧਿਆਂ ਨੇ ਆਰਾਮ ਕੀਤਾ।
ਅਰਧ ਸੁਪਤ ਪੇ ਨਿੰਦਰਾ ਪਾਏ,
ਅੱਧਿਆਂ ਨੇ ਸੁਖ ਲੈ ਲਿਆ, ਅੱਧੇ ਜਾਗਦੇ ਰਹੇ।
ਜਾਗੇ ਪ੍ਰਭੋ ਪ੍ਰਭਾਤ ਹੋਏ ਆਏ,
ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਜਾਗ ਪਏ।
ਇਸ਼ਨਾਨ ਆਦਿ ਸਭ ਕੀਨ,
ਸਰੋਵਰ ਨਾਲ ਹੀ ਸੀ ਜਲ ਦਾ, ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ।
ਸੁਣ ਕਰ ਆਸਾ ਵਾਰ ਪ੍ਰਵੀਨ,
ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਸੁਣਿਆ ਅੰਮ੍ਰਿਤ ਵੇਲੇ ਦਾ। ਬਾਬੀ ਸਿੱਖਾਂ ਕੋਲੋਂ ਨਿਤਨੇਮ ਨੀ ਛੱਡਿਆ, ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ।
ਬੈਠੇ ਉਤੇ ਸਕਲ ਚੱਲ ਆਏ,
ਮਹਾਰਾਜ ਜੀ ਬੈਠੇ ਸਨ ਕੇ ਇਨ੍ਹੇ ਨੂੰ ਸਾਰੀਆਂ ਫੌਜਾਂ ਚੱਲ ਕੇ ਆ ਗਈਆਂ।
ਪਾਟਮ ਸੰਦ ਸਿੱਖ ਸਮਦਾਏ,
ਪਾਟਮ ਸੰਦ ਸਾਰੇ ਚੱਲ ਕੇ ਆ ਗਏ।
ਗੁਰ ਕੇ ਕਹੇ ਭੂਤਨੀ ਬੈਲੋ, ਪੱਠੀ ਨਿਸਾ ਮੈਂ ਸੁਧ ਹਿਤ ਬੈਲੋ।
ਗੁਰੂ ਸਾਹਿਬ ਜੀ ਦੇ ਕਹਿਣ ਅਨੁਸਾਰ ਭਾਈ ਬੈਲੋ ਨੇ ਰਾਤ ਨੂੰ ਇੱਕ ਭੂਤਣੀ ਭੇਜ ਦਿੱਤੀ ਸੀ ਵੀ ਤੂੰ ਫੌਜ ਦੀ ਸਾਰੀ ਦੀ ਤਕੜਾਈ ਕਰਕੇ ਸਾਨੂੰ ਆ ਕੇ ਦੱਸਣਾ, ਜਦੋਂ ਚੱਲਣਗੇ ਜਦੋਂ ਚੱਲ ਕੇ ਆਉਣਗੇ ਉਦੋਂ ਤੂੰ ਦੱਸਣਾ। ਇੱਕ ਭੂਤਣੀ ਇਹਨੇ ਰਾਤ ਨੂੰ ਹੀ ਭੇਜ ਦਿੱਤੀ ਸੀ ਭਾਈ ਬੈਲੋ ਜੀ ਨੇ।
ਸਭ ਕੋ ਲਸ਼ਕਰ ਕੋ ਹੋਵੇ ਕੂਚ,
ਕਹਿ ਕੇ ਭੇਜਿਆ ਸੀ ਕਿ ਜਦੋਂ ਤੁਰਕਾਂ ਦੀ ਫੌਜ ਚੱਲੇਗੀ ਉੱਥੋਂ ਦਰਿਆ ਤੋਂ,
ਸਭ ਸੁਦੇ ਵਿੱਚ ਆਏ ਪਹੁੰਚ,
ਸਾਡੇ ਕੋਲ ਆ ਕੇ ਸਾਨੂੰ ਖਬਰ ਦੇਣੀ ਹੈ।
ਸੋ ਤੁਰਕਨ ਕੇ ਦਲ ਮੈਂ ਗਈ, ਸੁਧ ਹਿਤ ਬੀਜ ਪ੍ਰਵੇਸ਼ਿਤ ਬਏ।
ਭਾਈ ਬਹਿਲੋ ਜੀ ਦੀ ਭੇਜੀ ਹੋਈ ਉਹ ਭੂਤਣੀ ਚਲੀ ਗਈ ਉੱਥੇ ਦਲ ਦੇ ਵਿੱਚ ਜਿੱਥੇ ਤੁਰਕਾਂ ਦੀਆਂ ਫੌਜਾਂ ਸੀ। ਜਦੋਂ ਭੂਤਣੀ ਉੱਥੇ ਗਈ ਜਾ ਕੇ ਤੁਰਕਾਂ ਦੇ ਦਲ ਵਿੱਚ ਉਹਨੇ ਪ੍ਰਵੇਸ਼ ਕੀਤਾ।
ਇੱਕ
ਮੁਲਾਣਾ ਬੈਠਾ ਸੀ, ਉਹ ਜਿਹੜਾ ਮੁਲਾਣਾ ਸੀ ਉਹ ਕਲਮਾ ਪੜ ਰਿਹਾ ਸੀ ਬੈਠਾ। ਉਹਨੂੰ ਭੂਤ ਪ੍ਰੇਤਾਂ ਦੀ ਵਿਦਿਆ ਆਉਂਦੀ ਸੀ, ਮੁਲਾਣੇ ਨੂੰ ਮੁਸਲਮਾਨਾਂ ਵਿੱਚ ਇਹ ਵਿਦਿਆ ਵੀ ਹੁੰਦੀ ਹੈ। ਉਹ ਬੈਠਾ ਉੱਥੇ ਵਿਦਿਆ ਦਾ ਅਭਿਆਸ ਕਰ ਰਿਹਾ ਸੀ।
ਭੂਤਨ ਵਿਦਿਆ ਬਿਖੈ ਮਾਨਾ,
ਆਉਂਦੇ ਸੀ ਭੂਤ ਪ੍ਰੇਤ ਵਸ ਕਰਨੇ ਵੀ ਉਹਨੂੰ ਆਉਂਦੇ ਸੀ ਮਲਾਣੇ ਨੂੰ।
ਲਖੀ ਭੂਤਨੀ ਕੀ ਗਤ ਕਾਓ, ਸੁਦੇਤ ਪਹੁੰਚੀ ਲਸ਼ਕਰ ਮਾਓ।
ਉਹਨੇ ਉਹ ਭੂਤਣੀ ਵੇਖ ਲਈ ਵਿੱਚ ਫਿਰਦੀ ਵੀ ਇਹ ਦਲ ਚ ਕਿੱਥੇ ਫਿਰਦੀ। ਉਹਨੇ ਫੜ ਲਈ ਕੇਸਾਂ ਤੋਂ, ਫੜ ਕੇ ਉਹਨੂੰ ਪੁੱਛਿਆ ਤੈਨੂੰ ਕਿਹਨੇ ਭੇਜਿਆ। ਉਹਨੇ ਸਾਰਾ ਕੁਝ ਦੱਸ ਦਿੱਤਾ ਵੀ ਮੈਨੂੰ ਤਾਂ ਭਾਈ ਬਹਿਲੋ ਨੇ ਤੁਹਾਡੀ ਖਬਰ ਲੈਣ ਭੇਜਿਆ। ਉਹ ਮੁਲਾਣੇ ਨੇ ਉਹ ਭੂਤਣੀ ਕੋਲੋਂ ਸਾਰੀ ਗੱਲ ਕਢਵਾ ਲਈ।
ਮੰਤਰਨ ਸੰਗ ਪਕੜ ਤੋਂ ਲਈ,
ਆਪਣੇ ਮੰਤਰਾਂ ਦੇ ਬਲ ਨਾਲ ਭੂਤਣੀ ਨੂੰ ਪਕੜ ਲਿਆ।
ਭੂਤਨ ਸੌਂਪ ਕੈਦ ਕਰ ਦੇ,
ਭੂਤਾਂ ਦੇ ਨਾਲ ਕੈਦ ਕਰ ਲਿਆ। ਉਹ ਵਾਪਸ ਨਹੀਂ ਜਾ ਸਕੀ ਭਾਈ ਬਹਿਲੋ ਕੋਲ।
ਬਹਿਲੋ ਕੋ ਸੁਧ ਭਈ ਨਾ ਆਏ,
ਭਾਈ ਬਹਿਲੋ ਨੇ ਉਹਨੂੰ ਭੇਜਿਆ ਸੀ, ਭਾਈ ਬਹਿਲੋ ਨੂੰ ਵਾਪਸ ਕੋਈ ਖਬਰ ਨਹੀਂ ਮਿਲੀ ਕਿਉਂਕਿ ਭੂਤਣੀ ਵਾਪਸ ਹੀ ਨਹੀਂ ਆਈ।
ਨਿਸ਼ਚੈ ਧਰਿਓ ਕੇ ਸੁਧ ਲਿਆਏ,
ਨਿਸ਼ਚੈ ਕੀਤਾ ਹੋਇਆ ਸੀ ਵੀ ਭੂਤਣੀ ਆਏਗੀ ਤੇ ਆ ਕੇ ਮੈਨੂੰ ਖਬਰ ਦੇਵੇਗੀ।
ਸ੍ਰੀ ਗੁਰ ਤਿਗ ਬੈਠੇ ਉਹ ਤਬ ਜਾਏ, ਕਿਉਂ ਦਿਸ਼ ਮੈਂ ਫਿਰ ਨਰ ਸਮਦਾਏ।
ਭਾਈ ਬਹਿਲੋ ਜੀ ਉਹਦੇ ਤੇ ਭਰੋਸਾ ਰੱਖੀ ਬੈਠੇ ਵੀ ਆਏਗੀ ਤੇ ਖਬਰ ਦੇਗੀ, ਪਰ ਇਹ ਨਹੀਂ ਸੀ ਪਤਾ ਭਾਈ ਬਹਿਲੋ ਨੂੰ ਵੀ ਉਹ ਤਾਂ ਉੱਥੇ ਕਾਬੂ ਆ ਗਈ। ਭਾਈ ਬਹਿਲੋ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਤੇ ਆ ਕੇ ਸਤਿਗੁਰਾਂ ਕੋਲ ਬੈਠ ਗਏ।
ਸਾਦਰ ਨਿਕਟ ਬਿਠਾਇਓ ਜਬੈ, ਮੁਸਕਾਵਤ ਬੋਲੇ ਗੁਰ ਤਬੈ।
ਕਾਰ ਨਾਲ ਬਿਠਾ ਕੇ ਭਾਈ ਬਹਿਲੋ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਤੋ ਭਾਈ ਸੁਧ ਲਸ਼ਕਰ ਕੇਰੇ।
ਭਾਈ ਬਹਿਲੋ ਦਸ ਫੌਜਾਂ ਦਾ ਕੀ ਖਬਰ ਸੁਨੇਹਾ ਲਿਆਇਆ ਕਿ ਤੁਰਕਾਂ ਦੀ ਫੌਜ ਕਿੱਥੇ ਕ ਪਹੁੰਚੀ ਹੈ।
ਕੂਚ ਕੇ ਮੁਕਾਮ ਇਸ ਮੇਰੇ,
ਉਹਨਾਂ ਨੇ ਕੂਚ ਕੀਤੀ ਹੈ ਜਾਂ ਹਾਲੇ ਉੱਥੇ ਹੀ ਡੇਰਾ ਕੀਤਾ ਹੋਇਆ।
ਕੈਸ ਪਿਓ ਦੋਨੋ ਕਰ ਜੋਰੇ, ਤੁਰਕ ਜੇ ਕੂਚ ਕਰੇ ਇਸ ਓਰੇ।
ਭਾਈ ਬਹਿਲੋ ਜੀ ਕਹਿਣ ਲੱਗੇ ਮਹਾਰਾਜ ਫਿਕਰ ਨਾ ਕਰੋ, ਜਦੋਂ ਤੁਰਕ ਉੱਥੋਂ ਚੱਲਣਗੇ ਨਾ, ਜਦੋਂ ਤੁਰਕਾਂ ਨੇ ਉੱਥੋਂ ਚਾਲਾ ਪਾਉਣਾ ਹੈ, ਮੇਰੇ ਕੋਲ ਖਬਰ ਆ ਜਾਣੀ। ਹਾਲੇ ਤੱਕ ਖਬਰ ਆਈ ਕੋਈ ਨੀ ਕਿਉਂਕਿ ਤੁਰਕ ਚੱਲੇ ਨੀ ਹੋਣੇ। ਜਦੋਂ ਚੱਲਣਗੇ ਮਹਾਰਾਜ ਉਦੋਂ ਹੀ ਮੇਰੇ ਕੋਲ ਖਬਰ ਆ ਜਾਏਗੀ।
ਰੱਬ ਰਾਵਰ ਕੋ ਵੀ ਸੁਣਾਏ,
ਮਹਾਰਾਜ ਮੈਂ ਤੁਹਾਨੂੰ ਦੱਸ ਦੇਵਾਂਗਾ।
ਮੁਸਕਾਵਤ ਬੋਲੇ ਗੁਣ ਤਬੈ,
ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਅੱਗੋਂ ਬੋਲੇ।
ਅੰਤਰ ਜਾਮੀ گرو بخانا پیو کوچ لشکر پرستانا
ہریامی ستگرو جی کہن لگے بھائی بہلو لشکر تا اتو اج سویر دا چل پیا فوجا تھا ترکان دیا اتو سویر دیا چلیاں ہوئیاں نے
تہا پوتنی تو اے پچائے گہی ملانے تن سد پائے
پوتنی تو پیجی سی ہو تا اتھے ملانے نے قید کیتی ہوئی انہیں واپس نہیں جاؤنا اونو تا اگے ملانے نے قابو کیتا ہویا ہے
کس کو اب تج دیو پرواسا سونے چھوٹے کرس بنا سا
بھروسا ہن چھڈ دے پوتنی نے نہیں آ کے خبر دینی اونو تا ہن ملانا ناس کر کے مارے گا
سن گور بتن سگل بس مارے
بھائی سنتوک سنگھ جی دسنا چاہندے نے کہ اینا پوتاں پریتاں دی ودیا رکھن والیاں نالوں گرو صاحب جی دی گیات بہت زیادہ ادک ہے گرو دی انتیامتا بہت ادک ہے گرو سمرت دیب ہے یہ دسنا چاہندے تے کہندے جدو مہاراج جی نے دسیا نا سارے سن کے حیران ہو گئے
تب بہلو بو پوت پتائے
پھر بھائی بہلو نے اپنے کئی پوت پریت بھیجے
ان تت چن سد آن سنائے گئی پوتنی سین سو آئے
جا کے پھر آ کے خبر دیتی کہندے بھائی بہلو جڑی پوتنی پہلا بھیجی سی وہ تا ملانے نے قید کیتی ترک تا اتھوں چل پئے نے وہ تا بس آئے سمجھے
سبین سنیو من میں سکھ پائے تن تن ستگرو الائے
سب نے سنیا تے سن کے سب نو گیات ہو گیا کہ پوت ودیا نالوں گرو گیات دی بڑیائی ادک ہے سب نے آکھیا گرو ہرگوبند صاحب تن ہن تن ہن جویں فوجاں نیڑے آ کے ٹوک رہی نے وہ کتھا آپ جی اگلے پرکرنا چ سرمن کرو